दंडौत वंदन अनेकवार सर्व कला समरथ डोलन तेरा खो प्रभु नानक दे कर हथ ज्ञान अंजन गुरदियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरां दे हुक्मनामे नूं पढ़ के सारे दे सारे आनंदपुर दे वल आ रहे ने। जिहड़े गरीब सिख ने वो अपने मन दे विच सोचा सोचदे ने कि सतगुरां दे हुक्म दे द्वारा उन्हां नूं धन दित्ता जाएगा जिस धन दे नाल वो व्यापार करके लाभ नूं खट्टणगे। इस तों इलावा जिहड़ा विआह दा उत्सव है वो होण वाला है इस करके बहुता चिर उत्थे रहा जाएगा ते उस आनंद नूं वी माणिया जाएगा। कल इथों तक कथा पहुंची सी अज इथों अगे मैं प्रारंभ करदा। बहु गुण है आनंदपुर जाने मिल कर सियाने सब हिन जाने। ग्रंथाकार भाई संतोख सिंह जी लिखते ने कि सियाणिया सारिया ने इस गल नूं जाणिया है कि उत्थे आनंदपुर दे विच जाण दे विच बहुते गुण ने। गमने कितक सकट कर पारे आप अरूड़े ला दियो पारे। इस करके सारिया ने किराए ते गड्डे लै ने ते फिर उन्हां गड्डियां दे विच भारा नूं रखिया ते फिर चल पै। निकट निकट जेत कथे बासी चल आए आनंदपुर पासी। इस तों अलावा लागे लागे जिन्ने भी परबतां ते वासी सन ओ भी सारे दे सारे आनंदपुर नूं आ रहे ने। इम जब अनक बनक चल आए सिरि कल गीतर तिन सुध पाए। कवि जी लिखते ने कि जो इस तरीके दे नाल बहुते सारे बाणिए चल के आए ने उस वेले सतगुरु गोविंद सिंह सच्चे पातशाह जी ने इस गल दी खबर नूं पाया। निज पुर ते उत्तर दिश लहयो शुभ थल लवपुर करबो चहयो। अपनी आनंदपुर नगरी तो उत्तर दी दिशा दे वल सतगुरु गोविंद सिंह सच्चे पातशाह जी एक नवे लाहौर नूं वसाउणा चाहुंदे ने। करीब आनंदपुर तो 6-7 कोहां दी दूरी दे उत्ते सतगुरां ने ओ नगर वसाया। तब मातल के संग बखाना हुक्म मसंदन देहो सुजाना। उस वेले अपने मामा कृपाल जी नूं सतगुरु जी कहिंदे ने कि जिहड़े सुजान श्रेष्ठ बुद्धि वाले मसंद ने उन्हां नूं हुक्म देओ। तिस थल जाए करावे आहर जिस बिद नगर बसै बड़े जाहर। पाव के बाहर जिथे नगर वसाउणा है उथे जाके उद्दम नूं सारे धारण करन ताकि वड्डा नगर प्रगट रूप वाला बन सके। बीच बाजार बिलंद बनावे ब्रिंद बरोबर छापर छावे। बहुत वड्डा जड़ा बाजार है ਉਹ ਵੀ ਨਗਰ ਦੇ ਵਿੱਚ ਬਣਾਉਣਾ ਹੈ। ਇਸ ਤੋਂ ਇਲਾਵਾ ਬਹੁਤੇ ਸਾਰੇ ਛੱਪਰ ਵੀ ਪਾਏ ਜਾਣ। ਲਾਏ ਮਿਹਨਤੀ ਨਰਨ ਹਜ਼ਾਰੋ ਧਰ ਤੂਰਨ ਤਾਂ ਠਾਨ ਤਿਆਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਹਜ਼ਾਰਾਂ ਮਿਹਨਤੀਆਂ ਨੂੰ ਉਸ ਕੰਮ ਦੇ ਉੱਤੇ ਲਾ ਦਿੱਤਾ ਜਾਵੇ ਤੇ ਛੇਤੀ ਤੋਂ ਛੇਤੀ ਜਿਹੜੀ ਨਗਰੀ ਹੈ ਉਸ ਨੂੰ ਤਿਆਰ ਕਰਨਾ। ਜੋ ਬੇਵਹਾਰੀ ਚਲ ਕਰ ਆਵੇ ਦੇ ਤਿਸ ਕੋ ਸਨਮਾਨ ਬਸਾਵੇ। ਸਤਿਗੁਰੂ ਜੀ ਆਪਣੇ ਮਾਮਾ ਕਿਰਪਾਲ ਜੀ ਨੂੰ ਕਹਿ ਰਹੇ ਨੇ ਕਿ ਮਸੰਦਾਂ ਨੂੰ ਇਸ ਤਰ੍ਹਾਂ ਦੀ ਹਦਾਇਤ ਕਰੋ ਕਿ ਜਿਹੜਾ ਵੀ ਵਿਹਾਰ ਕਰਨ ਦੇ ਵਾਸਤੇ ਕੋਈ ਚੱਲ ਕੇ ਆਉਂਦਾ ਉਹਨੂੰ ਸਨਮਾਨ ਦੇ ਨਾਲ ਉੱਥੇ ਵਸਾਇਆ ਜਾਵੇ। ਆਪ ਰੋਜ ਤਹਿ ਕੀਜੈ ਫੇਰਾ ਸੰਗਰ ਦਿਓ ਬੰਦਵਾਏ ਚੁਫੇਰਾ। ਸਤਿਗੁਰੂ ਜੀ ਮਾਮਾ ਕਿਰਪਾਲ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਵੀ ਰੋਜ਼ ਜਾ ਕੇ ਉੱਥੇ ਇੱਕ ਫੇਰਾ ਮਾਰਿਆ ਕਰਨਾ ਹੈ। ਸੰਗਰ ਦਿਓ ਬੰਦਾਏ ਚੁਫੇਰਾ। ਇਸ ਤੋਂ ਇਲਾਵਾ ਭਾਵ ਕੇ ਜਿੰਨਾ ਜਿੰਨਾ ਨਗਰ ਵਸਾਉਣਾ ਹੈ ਉਸ ਦੇ ਚਾਰ ਚੁਫੇਰੇ ਇੱਕ ਸੰਗਲ ਬੰਨ ਦਿਓ ਭਾਵ ਕੇ ਹੱਦ ਰੱਖੀ ਜਾਵੇ। ਸੁਣ ਗੁਰ ਹੁਕਮ ਵਸਾਵਣ ਲਵਪੁਰ ਕਾਰਜ ਲੀਨ ਸੰਭਾਰ ਹਰ ਖਿਓਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਮਾਮਾ ਕਿਰਪਾਲ ਜੀ ਨੇ ਮੰਨਿਆ ਤੇ ਨਵਾਂ ਨਗਰ ਲਾਹੌਰ ਬਣਾਉਣ ਦੇ ਵਾਸਤੇ ਉਹਨਾਂ ਨੇ ਖੁਸ਼ੀ ਨੂੰ ਧਾਰਨ ਕੀਤਾ ਤੇ ਕੰਮ ਨੂੰ ਸਾਂਭਿਆ। ਬ੍ਰਿੰਦ ਮਸੰਦਨ ਲਏ ਹਕਾਰਾ ਸਭ ਪ੍ਰਤੀ ਗੁਰ ਕੋ ਹੁਕਮ ਉਚਾਰਾ। ਬਹੁਤੇ ਸਾਰਿਆਂ ਮਸੰਦਾਂ ਨੂੰ ਮਾਮਾ ਕਿਰਪਾਲ ਜੀ ਨੇ ਆਪਣੇ ਕੋਲ ਬੁਲਾਇਆ ਹੈ ਤੇ ਜਿਹੜਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਆਖਿਆ ਸੀ ਉਹ ਸਾਰਿਆਂ ਮਸੰਦਾਂ ਨੂੰ ਸੁਣਾ ਦਿੱਤਾ। ਧਰ ਧਰ ਹਰਖ ਸਕਲ ਚੱਲ ਗਏ ਪੁੰਜ ਮਿਹਨਤੀ ਇੱਕ ਥਲ ਕੀਏ। ਖੁਸ਼ੀ ਨੂੰ ਧਾਰਨ ਕਰ ਕਰਕੇ ਸਾਰੇ ਦੇ ਸਾਰੇ ਮਸੰਦ ਚੱਲ ਕੇ ਗਏ ਨੇ ਤੇ ਮਸੰਦਾਂ ਨੇ ਬਹੁਤਿਆਂ ਸਾਰਿਆਂ ਮਿਹਨਤੀਆਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕੀਤਾ। ਤੂਰਨ ਛਾਪਣ ਛਾਵਣ ਕਰੇ ਰੀਤ ਬਾਜ਼ਾਰਨ ਕੀ ਅਨੁਸਰੇ। ਬੜੀ ਛੇਤੀ ਹੀ ਬਹੁਤੇ ਸਾਰਿਆਂ ਛੱਪਰਾਂ ਨੂੰ ਬਣਾ ਦਿੱਤਾ ਗਿਆ ਹੈ। ਰੀਤ ਬਾਜ਼ਾਰਨ ਕੀ ਅਨੁਸਰੇ ਭਾਵ ਕੇ ਬਾਜ਼ਾਰਾਂ ਦੀ ਰੀਤੀ ਕੀਤੀ ਗਈ। ਪਹੁੰਚੇ ਤਹਾਂ ਅਨਕ ਵਿਵਹਾਰੀ ਹੇਰ ਹੇਰ ਕਰ ਹਾਟ ਸੰਭਾਰੀ। ਬਹੁਤੇ ਸਾਰੇ ਬਾਣੀਏ ਵਿਹਾਰ ਕਰਨ ਵਾਲੇ ਉੱਥੇ ਪਹੁੰਚ ਗਏ ਨੇ ਜਿਨ੍ਹਾਂ ਨੇ ਆਪੋ ਆਪਣੀ ਹੱਟੀ ਜਾ ਕੇ ਉਸ ਜਗ੍ਹਾ ਦੇ ਉੱਤੇ ਸੰਭਾਲੀ। ਸ੍ਰੀ ਗੁਰ ਹਰ ਗੋਬਿੰਦ ਕੀ ਤਨਿਆ ਪੰਚ ਪੁੱਤਰ ਜਿਸ ਤੇ ਭਟ ਜਨਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸਾਹਿਬਜ਼ਾਦੀ ਭਾਵ ਕੇ ਬੀਬੀ ਵੀਰੋ ਜੀ ਜਿਨ੍ਹਾਂ ਦੇ ਪੰਜ ਪੁੱਤਰ ਸਨ ਜਿਹੜੇ ਕਿ ਬਹੁਤ ਹੀ ਜ਼ਿਆਦਾ ਸੂਰਮੇ ਸਨ। ਗੁਰੂ ਪਾਣ ਜੇ ਤਿੰਨ ਕੋ ਕਹਿ ਮਹਾਂਵੀਰ ਸ਼ੁਭ ਮਤ ਮੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜੇ ਸਾਰੇ ਦੇ ਸਾਰੇ ਬੀਬੀ ਵੀਰੋ ਜੀ ਦੇ ਸਪੁੱਤਰ ਨੇ। ਮੈਂ ਕੱਲ ਵੀ ਜਿਨ੍ਹਾਂ ਦਾ ਜ਼ਿਕਰ ਕੀਤਾ ਸੀ ਕਿ ਪੰਜ ਪੁੱਤਰ ਸਨ ਸੰਗੋ ਸ਼ਾਹ ਗੁਲਾਬ ਚੰਦ ਜੀਤ ਮੱਲ ਗੰਗਾ ਰਾਮ ਤੇ ਮਹਰੀ ਚੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਸਾਰਿਆਂ ਨੂੰ ਗੁਰੂ ਦੇ ਭਾਣਜੇ ਆਖਿਆ ਜਾਂਦਾ ਸੀ ਭਾਵ ਕੇ ਇਹਨਾਂ ਦੀ ਅੱਲ ਹੀ ਗੁਰੂ ਦੇ ਭਾਣਜੇ ਪੈ ਗਏ ਸੀ ਕਿਉਂਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਇਹ ਭਾਣਜੇ ਲੱਗਦੇ ਸਨ। ਮਾਮਾ ਜੀ ਸਨ ਸਤਿਗੁਰੂ ਤੇਗ ਬਹਾਦਰ ਜੀ ਇਹਨਾਂ ਸਾਰਿਆਂ ਦੇ। ਕਵੀ ਜੀ ਲਿਖਦੇ ਨੇ ਇਸ ਕਰਕੇ ਇਹਨਾਂ ਦੀ ਅੱਲ ਹੀ ਪੈ ਗਈ ਸੀ ਇਹਨਾਂ ਸਾਰਿਆਂ ਨੂੰ ਗੁਰੂ ਦੇ ਭਾਣਜੇ ਹੀ ਆਖਿਆ ਜਾਂਦਾ ਸੀ। ਹੁਣ ਕਵੀ ਜੀ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਕਿ ਜਿਹੜੇ ਗੁਰੂ ਦੇ ਭਾਣਜੇ ਨੇ ਭਾਵ ਕੇ ਪੰਜੇ ਇਹ ਬਹੁਤ ਜ਼ਿਆਦਾ ਮਤ ਦੇ ਧਾਰਨੇ ਸਨ ਔਰ ਸੂਰਬੀਰ ਸੂਰਮੇ ਸਨ। ਨਾਮ ਵੱਡੇ ਕੋ ਸੰਗੋ ਤਰਿਓ ਸੋ ਗੁਰ ਨਿਕਟ ਹਕਾਰਨ ਕਰਿਓ। ਸਾਰਿਆਂ ਭਰਾਵਾਂ ਦੇ ਵਿੱਚੋਂ ਜਿਹੜਾ ਵੱਡਾ ਸੀ ਉਸ ਦਾ ਨਾਮ ਸੀ ਸੰਗੋ ਸ਼ਾਹ। ਉਸ ਨੂੰ ਉਸ ਵੇਲੇ ਆਪਣੇ ਕੋਲ ਬੁਲਾਇਆ। ਤਿਸ ਕੋ ਕਾਜ ਦੀਨ ਸੰਭਾਰਨ, ਪੁਰ ਪੁਰ ਕੋ ਮੁਖ ਕਰੋ ਹਕਾਰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਇਹ ਕੰਮ ਸੰਭਾਲਿਆ ਹੈ ਕਿ ਤੁਸੀਂ ਸਾਰਿਆਂ ਨੇ ਜਿੰਨੇ ਵੀ ਲਾਗੇ ਲਾਗੇ ਪੁਰੀ ਦੇ ਮੁਖੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਉਣਾ।
ਪੂੰਜੀ ਜੇਤਕ ਲੈ ਹੈ ਕੋਏ, ਤੇਤਕ ਦਰਬ ਦੇਹੋ ਹਿਤ ਸੋਏ।
ਜਿੰਨੀ ਕੁ ਪੂੰਜੀ ਭਾਵ ਕੇ ਮਾਇਆ ਕੋਈ ਲੈਣਾ ਚਾਹੁੰਦਾ ਹੈ ਉਸ ਨੂੰ ਓਨੀ ਮਾਇਆ ਦਿੱਤੀ ਜਾਵੇ।
ਖਾਟਾ ਲਾਭ ਸਦਨ ਲੈ ਜਾਏ, ਸੌਦਾ ਕਰੇ ਬਣਕ ਸਮਦਾਏ।
ਸਤਿਗੁਰੂ ਜੀ ਕਹਿੰਦੇ ਨੇ ਮੈਂ ਚਾਹੁੰਦਾ ਹਾਂ ਕਿ ਬਹੁਤੇ ਸਾਰੇ ਬਾਣੀਏ ਆਪਣੇ ਸੌਦੇ ਨੂੰ ਵੇਚਣ ਤੇ ਲਾਭ ਦੀ ਪ੍ਰਾਪਤੀ ਕਰਕੇ ਲਾਭ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਣ।
ਸਭ ਕੋ ਸਾਦਰ ਤਾਹਾਂ ਬਸਾਵੋ, ਨਿਰ ਤਨ ਕੋ ਤਨ ਦੇਹੋ ਬਿਠਾਵੋ।
ਭਾਵ ਕੇ ਜਿਨ੍ਹਾਂ ਦੇ ਕੋਲ ਮਾਇਆ ਹੈ, ਜਿਨ੍ਹਾਂ ਦੇ ਕੋਲ ਸਮੱਗਰੀ ਤੇ ਪੂੰਜੀ ਹੈ, ਉਹਨਾਂ ਨੂੰ ਵੀ ਸਤਿਕਾਰ ਦੇ ਨਾਲ ਉੱਥੇ ਵਸਾਇਆ ਜਾਵੇ। ਇਸ ਤੋਂ ਇਲਾਵਾ ਜਿਹੜੇ ਨਿਰਧਨ ਨੇ, ਜਿਹੜੇ ਗਰੀਬ ਨੇ, ਉਹਨਾਂ ਨੂੰ ਧਨ ਦੇ ਕੇ ਉੱਥੇ ਵਿਹਾਰ ਦੇ ਵਾਸਤੇ ਆਖਿਆ ਜਾਵੇ।
ਸੁਧ ਕੋ ਲੇ ਹੋ ਫੇਰੋ ਥਲ ਸਾਰੇ, ਥੋੜੇ ਉਹਨਾਂ ਰਹਿ ਸਭ ਕਰੋ ਸੰਵਾਰੇ।
ਸੰਗੋ ਸ਼ਾਹ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਦੀ ਖਬਰਸਾਰ ਤੁਸੀਂ ਸਾਰਿਆਂ ਭਰਾਵਾਂ ਨੇ ਮਿਲ ਕੇ ਲੈਣੀ ਹੈ। ਹਰ ਇੱਕ ਜਗ੍ਹਾ ਦੇ ਉੱਤੇ ਫਿਰਨਾ ਹੈ, ਕੋਈ ਵੀ ਥੁੜ ਦੇ ਵਿੱਚ ਰਹਿਣਾ ਜਾਵੇ। ਸਾਰਿਆਂ ਦੀ ਸਾਂਭ ਸੰਭਾਲ ਚੰਗੇ ਤਰੀਕੇ ਦੇ ਨਾਲ ਕੀਤੀ ਜਾਵੇ।
ਇਤਿਆਦਿਕ ਕਾਰਜ ਜੇ ਔਰ, ਸੌਂਪੇ ਸਭ ਸੋਢੀ ਸਿਰ ਮੌਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਢੀਆਂ ਦੇ ਸਿਰਮੌਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਛੋਟੇ ਵੱਡੇ ਕੰਮ ਸੀ ਉਹ ਉਹਨਾਂ ਦੇ ਸਪੁਰਦ ਕੀਤੇ।
ਨਿਜ ਨਿਜ ਕਾਰ ਕਰਨ ਕੋ ਲਾਗੇ, ਦੇਤ ਤੁਰਤ ਜੋ ਚਾਹੀਏ ਮਾਗੇ।
ਭਾਵ ਕੇ ਸਾਰਿਆਂ ਨੇ ਆਪੋ ਆਪਣੇ ਕੰਮ ਨੂੰ ਸਾਂਭਿਆ ਹੈ, ਜੋ ਵੀ ਕਿਸੇ ਨੂੰ ਲੋੜੀਂਦਾ ਉਹ ਦਿੱਤਾ ਜਾਂਦਾ।
ਨਿਜ ਪੁਰ ਤਜ ਤਜ ਨਰ ਗਣ ਆਏ, ਦੇ ਕਰ ਧਨ ਸਨਮਾਨ ਬਿਠਾਏ।
ਇਸ ਤਰੀਕੇ ਦੇ ਨਾਲ ਬਹੁਤੇ ਸਾਰੇ ਬਾਣੀਏ ਜਿਹੜੇ ਵਿਹਾਰ ਕਰਨ ਵਾਲੇ ਸਨ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚੋਂ ਸੱਦਿਆ ਗਿਆ ਹੈ ਤੇ ਉਹਨਾਂ ਸਾਰਿਆਂ ਨੇ ਆਪਣੀਆਂ ਜਿਹੜੀਆਂ ਦੁਕਾਨਾਂ ਨੇ ਇਸ ਜਗ੍ਹਾ ਦੇ ਉੱਤੇ ਹੀ ਆਣ ਕੇ ਬਣਾਈਆਂ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਵੇਂ ਲਾਹੌਰ ਦਾ ਨਿਰਮਾਣ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ।
ਇਧਰ ਗੁਰੂ ਜੀ ਸੰਗਤਾਂ ਵਿੱਚ ਲਿਖਿਆ, ਅਸਾਂ ਨਵਾਂ ਲਾਹੌਰ ਬਣਾਵਣਾ ਏ, ਆਓ ਵਸਣਾ ਜਿਨ੍ਹਾਂ ਨੇ ਇਸ ਜਗ੍ਹਾ ਅਤੇ ਲਾਭ ਵੀ ਬਹੁਤ ਖਟਾਵਣਾ ਏ। ਸਤ ਕੋ ਹੇਠਾਂ ਆਨੰਦਪੁਰੋਂ, ਜਾ ਨਿਸ਼ਾਨ ਲਾਇਆ ਸ਼ਹਿਰ ਪਾਵਣਾ ਏ, ਵਿੱਚ ਦਿਨਾਂ ਉੱਥੇ ਵਸ ਸ਼ਹਿਰ ਗਿਆ, ਦੂਰੋਂ ਦੂਰੋਂ ਕੀਤੀ ਸਿੱਖਾਂ ਤਾਵਣਾ ਏ। ਲੱਗ ਗਏ ਬਾਜ਼ਾਰ ਚ ਫੇਰ ਸੋਹਣੇ, ਆਈਆਂ ਸੰਗਤਾਂ ਮੇਲਾ ਵਧਾਵਣਾ ਏ, ਕਿਉਂ ਨਾ ਰੌਣਕਾਂ ਹੁਣ ਕਰਤਾਰ ਸਿੰਘਾ, ਜਿੱਥੇ ਵਿਆਹੁਣ ਦਸਮੇਸ਼ ਨੇ ਆਵਣਾ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਆਨੰਦਪੁਰ ਤੋਂ ਕਰੀਬ 7 ਕੋਹ ਦੀ ਦੂਰੀ ਦੇ ਉੱਤੇ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਵਸਾਇਆ, ਜਿਸ ਦਾ ਨਾਮ ਵੀ ਲਾਹੌਰ ਹੀ ਰੱਖਿਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਨੂੰ ਗੁਰੂ ਕਾ ਲਾਹੌਰ ਆਖਿਆ ਜਾਂਦਾ ਹੈ, ਕਿਉਂਕਿ ਸਤਿਗੁਰਾਂ ਦੇ ਸਹੁਰੇ ਦੀ ਮੰਗ ਸੀ ਕਿ ਲਾਹੌਰ ਦੇ ਵਿੱਚ ਹੀ ਤੁਹਾਡਾ ਵਿਆਹ ਹੋਵੇ। ਸਤਿਗੁਰਾਂ ਨੇ ਆਖਿਆ ਕਿ ਮੈਂ ਨਵਾਂ ਲਾਹੌਰ ਇੱਥੇ ਲਾਗੇ ਹੀ ਵਸਾਵਾਂਗਾ, ਉੱਥੇ ਹੀ ਵਿਆਹ ਹੋਵੇਗਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਕਿਉਂ ਨਾ ਰੌਣਕਾਂ ਉਸ ਜਗ੍ਹਾ ਦੇ ਉੱਤੇ ਹੋਣ, ਜਿਹੜੇ ਨਗਰ ਦੇ ਵਿੱਚ, ਜਿਹੜੇ ਸ਼ਹਿਰ ਦੇ ਵਿੱਚ ਸਤਿਗੁਰਾਂ ਨੇ ਵਿਆਹ ਕਰਨ ਦੇ ਵਾਸਤੇ ਪਹੁੰਚਣਾ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬੜੀਆਂ ਰੌਣਕਾਂ ਹੋ ਗਈਆਂ।
ਦੇਖ ਸੁਪਿਖੀ ਖਤਰੀ ਤਬੈ, ਪੁਰ ਬਸਬੇ ਕੋ ਉਦਮ ਸਬੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੇਖਿਆ ਹਰਜਸ ਸੁਪਿਖੀ ਗੋਤ ਦੇ ਖੱਤਰੀ ਨੇ ਕਿ ਪੁਰੀ ਬਹੁਤ ਜਿਆਦਾ ਚੰਗੇ ਤਰੀਕੇ ਦੇ ਨਾਲ ਵਸ ਰਹੀ ਹੈ, ਸਾਰੇ ਬੜੇ ਉਦਮ ਨੂੰ ਧਾਰਨ ਕਰ ਰਹੇ ਨੇ। ਚੱਲ ਉਹ ਹੁਕਮ ਨਾਮਾ ਲਿਖਵਾਏ, ਲਵਪੁਰ ਨਿਜ ਘਰ ਪਹੁੰਚੋ ਜਾਏ। ਉਸੇ ਵੇਲੇ ਸਤਿਗੁਰਾਂ ਤੋਂ ਇੱਕ ਹੁਕਮਨਾਮਾ ਉਸਨੇ ਲਿਖਵਾਇਆ ਹੈ ਤੇ ਆਪਣੀ ਨਗਰੀ ਲਾਹੌਰ ਦੇ ਵਿੱਚ ਜਾ ਪਹੁੰਚਾ। ਸਭ ਸੰਗਤ ਕਰਕੇ ਇੱਕ ਥਾਈ, ਸਤਿਗੁਰ ਮਰਜ਼ੀ ਤਬੈ ਸੁਣਾਈ। ਲਾਹੌਰ ਦੀ ਸਾਰੀ ਸਿੱਖ ਸੰਗਤ ਨੂੰ ਇਕੱਠਾ ਕਰਕੇ ਹਰਜਸ ਨੇ ਆਖਿਆ ਹੈ ਕਿ ਸਤਿਗੁਰਾਂ ਦੀ ਇਸ ਤਰੀਕੇ ਦੀ ਮਰਜ਼ੀ ਹੈ, ਉਹਨਾਂ ਦੀ ਇਸ ਤਰ੍ਹਾਂ ਦੀ ਰਜ਼ਾ ਹੈ। ਲਵਪੁਰ ਨਵੋ ਬਸਾਵਣ ਕਰਿਓ, ਮੋਹ ਪ੍ਰਤੱਗਿਆ ਕੋ ਹਿੱਤ ਧਰਿਓ। ਕਹਿੰਦਾ ਕਿ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ਼ ਕੀਤੀ ਸੀ ਕਿ ਗਰੀਬ ਨਵਾਜ ਲਾਹੌਰ ਦੇ ਵਿੱਚ ਆਣ ਕੇ ਵਿਆਹ ਕਰਾਵੋ, ਇਸ ਤੋਂ ਇਲਾਵਾ ਲਾਹੌਰ ਦੀ ਸੰਗਤ ਨੂੰ ਆਣ ਕੇ ਦਰਸ਼ਨ ਦਿਓ। ਕਹਿੰਦਾ ਕਿ ਸਤਿਗੁਰਾਂ ਨੇ ਮੇਰੇ ਪ੍ਰਣ ਨੂੰ, ਮੇਰੀ ਪ੍ਰਤੱਗਿਆ ਨੂੰ ਵੀ ਰੱਖਿਆ ਤੇ ਸਤਿਗੁਰਾਂ ਨੇ ਇੱਕ ਨਵੀਂ ਲਾਹੌਰ ਨਗਰੀ ਦਾ ਨਿਰਮਾਣ ਆਨੰਦਪੁਰ ਦੇ ਲਾਗੇ ਹੀ ਕਰ ਦਿੱਤਾ। ਚਲੋ ਸਕਲ ਹੀ ਤਿਸ ਥਲ ਮਾਹੂ, ਰਚੈ ਸਮਾਜ ਅਨਕ ਬਿਦ ਵਿਆਹੂ। ਕਹਿੰਦਾ ਕਿ ਸਾਰੇ ਦੇ ਸਾਰੇ ਮੇਰੇ ਨਾਲ ਚਲੋ, ਉਸ ਨਵੀਂ ਲਾਹੌਰ ਨਗਰੀ ਦੇ ਵਿੱਚ ਜਾ ਕੇ ਵਸੀਏ। ਇਸ ਤੋਂ ਇਲਾਵਾ ਜਿਹੜਾ ਵਿਆਹ ਹੋਣ ਵਾਲਾ ਹੈ ਉਸ ਦੇ ਸਾਰੇ ਸਾਜੋ ਸਮਾਨ ਨੂੰ ਵੀ ਇਕੱਤਰ ਕਰੀਏ। ਭਲੇ ਭਾਗ ਆਪਣੇ ਕਰ ਲਖੋ, ਗੁਰ ਟੁਕਾਓ ਕੇ ਕੌਤਕ ਪਿਖੋ। ਹਰਜਸ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਆਪਣੇ ਭਾਗਾਂ ਨੂੰ ਸਾਰਿਆਂ ਤੋਂ ਚੰਗਾ ਸਮਝੋ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਜਗ੍ਹਾ ਦੇ ਉੱਤੇ ਬਰਾਤ ਲੈ ਕੇ ਪਹੁੰਚਣਗੇ ਤੇ ਜਿਹੜਾ ਟੁਕਾ ਦਾ ਮੌਕਾ ਹੈ ਉਸ ਦੇ ਕੌਤਕ ਨੂੰ ਵੇਖਿਆ ਜਾਏਗਾ। ਹਿਤ ਨਗਰ ਨਮੋ ਹਮ ਕੋ ਬਸਵਾਯੋ, ਅਨਕ ਉਪਾਏ ਠਾਣ ਧਨ ਲਾਇਓ। ਕਹਿੰਦਾ ਕਿ ਸਾਡੇ ਹਿੱਤ ਦੇ ਵਾਸਤੇ ਸਤਿਗੁਰਾਂ ਨੇ ਨਵੇਂ ਲਾਹੌਰ ਦਾ ਨਿਰਮਾਣ ਕੀਤਾ ਹੈ, ਅਨੇਕਾਂ ਯਤਨ ਕੀਤੇ ਨੇ, ਅਨੇਕਾਂ ਉਪਾਅ ਕੀਤੇ ਨੇ, ਇਸ ਤੋਂ ਇਲਾਵਾ ਬਹੁਤਾ ਸਾਰਾ ਧਨ ਖਰਚ ਕੀਤਾ ਗਿਆ। ਸੁਣ ਸਤਿਗੁਰ ਕੇ ਚਰਤ ਅਨੰਦੇ, ਲੈ ਲੈ ਆਪਣ ਦਰਬ ਬਿਲੰਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਨੂੰ ਸੁਣ ਕੇ ਸਾਰਿਆਂ ਨੇ ਮਨ ਦੇ ਵਿੱਚ ਆਨੰਦ ਨੂੰ ਧਾਰਨ ਕੀਤਾ ਹੈ ਤੇ ਆਪੋ ਆਪਣੀ ਮਾਇਆ ਨੂੰ ਇਕੱਤਰ ਕਰਕੇ ਜਾਣ ਦੇ ਵਾਸਤੇ ਤਿਆਰ ਹੋਏ।
ਸਕਟੇ ਬਹਿਲਨ ਕੋ ਜੁਰਵਾਏ, ਸਦਨ ਸੌਜ ਸਗਰੀ ਲਦਵਾਏ।
ਬਹੁਤੇ ਸਾਰਿਆਂ ਗੱਡਿਆਂ ਦੇ ਵਿੱਚ ਬਹੁਤੇ ਸਾਰੇ ਬੈਲਾਂ ਨੂੰ ਜੋੜਿਆ ਗਿਆ ਹੈ ਤੇ ਫਿਰ ਉਹਨਾਂ ਗੱਡਿਆਂ ਦੇ ਵਿੱਚ ਘਰ ਦੀਆਂ ਚੀਜ਼ਾਂ ਨੂੰ ਲੱਦਿਆ ਗਿਆ।
ਲੋਕ ਹਜ਼ਾਰੋਂ ਲਵਪੁਰ ਕੇਰੇ, ਗਵਣੇ ਲੀਨ ਸਮਾਜ ਕਨੇਰੇ।
ਇਸ ਤਰੀਕੇ ਦੇ ਨਾਲ ਹਜ਼ਾਰਾਂ ਹੀ ਲੋਕ ਜਿਹੜੇ ਕਿ ਲਾਹੌਰ ਸ਼ਹਿਰ ਦੇ ਵਿੱਚ ਵਸਦੇ ਸਨ, ਉਹ ਨਵੇਂ ਲਾਹੌਰ ਦੇ ਵਿੱਚ ਵਸਣ ਦੇ ਲਈ ਆਪੋ ਆਪਣੇ ਸਾਜੋ ਸਮਾਨ ਨੂੰ ਲੈ ਕੇ ਚੱਲੇ।
ਬ੍ਰਿੰਦ ਕਾਮਨੀ ਸਿਆਂਦਨ ਚੜੀ, ਕੋ ਬਹਿਲਣ ਪਰ ਚੌਪੈ ਬੜੀ।
ਬਹੁਤੀਆਂ ਸਾਰੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਰੱਥਾਂ ਦੀਆਂ ਸਵਾਰੀਆਂ ਕੀਤੀਆਂ ਨੇ, ਇਸ ਤੋਂ ਇਲਾਵਾ ਕਈ ਗੱਡਿਆਂ ਦੇ ਵਿੱਚ ਬੈਠੀਆਂ।
ਬਸਨ ਬਿਭੂਖਣ ਭੂਖਤ ਹੋਈ, ਗੁਰ ਵਿਆਹਤ ਮੁੱਦ ਤੇ ਸਭ ਕੋਈ।
ਨਵੇਂ ਕੱਪੜਿਆਂ ਨੂੰ ਤੇ ਸੁੰਦਰ ਗਹਿਣਿਆਂ ਨੂੰ ਸਾਰੀਆਂ ਔਰਤਾਂ ਨੇ ਪਹਿਨਿਆ ਹੈ, ਕਿਉਂਕਿ ਸਾਰੀਆਂ ਬੜੀਆਂ ਖੁਸ਼ ਨੇ ਕਿ ਸਤਿਗੁਰਾਂ ਦੇ ਵਿਆਹ ਦਾ ਉਤਸਵ ਹੈ।
ਸਨੇ ਸਨੇ ਸਭ ਮਗ ਉਲੰਘਾਏ, ਸਤ ਦਰਵ ਉਤਰ ਆਨੰਦਪੁਰ ਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੌਲੀ ਹੌਲੀ ਸਾਰਿਆਂ ਨੇ ਵੱਡੇ ਲੰਮੇ ਪੈਂਡੇ ਨੂੰ ਤੈਅ ਕੀਤਾ ਹੈ, ਸਤਲੁਜ ਦਰਿਆ ਨੂੰ ਪਾਰ ਕਰਕੇ ਆਨੰਦਪੁਰ ਦੇ ਵਿੱਚ ਸਾਰੇ ਪਹੁੰਚੇ।
ਜਿਹਾਂ ਲਵਪੁਰ ਗੁਰੂ ਬਸਾਇਓ, ਪਹੁੰਚੇ ਤਾਂ ਸਮਾਜ ਟਿਕਾਇਓ।
ਆਨੰਦਪੁਰ ਦੇ ਲਾਗੇ ਹੀ ਜਿਹੜਾ ਗੁਰੂ ਕਾ ਲਾਹੌਰ ਸਤਿਗੁਰਾਂ ਨੇ ਨਗਰ ਵਸਾਇਆ ਸੀ, ਉਸ ਜਗ੍ਹਾ ਦੇ ਉੱਤੇ ਸਾਰਿਆਂ ਨੇ ਆਪੋ ਆਪਣੇ ਸਾਜੋ ਸਮਾਨ ਨੂੰ ਟਿਕਾਇਆ।
ਕਰਿਓ ਖਰੀਦਣ ਕ੍ਰਿਤ ਮਿਸ਼ਟਾਨ,
लीनो निको अन महान। उस जगह दे विच बाजार दे विचों घ्यो ते मिठा खरीदया गया है। लीनो निको अन महान, इस तो अलावा बहुता सारा वधिया अन भी खरीदया। मेवे ब्रिंद मोल ले तरे, बासन बड़े ले आए वो करे। वड्डे वड्डे भांड्यां नूं बर्तनां नूं खरीदया है। इस तों इलावा बहुते सारे जिहड़े मेवे ने ओह मुल लै के एकत्र कीते। सूखम चावर चार लमेरे, देकर दरब लीन बहो तेरे। बहुती सारी माया दा खर्च करके बहुत वधिया बरीक ते लम्मे चौलां नूं खरीदया गया। अंबर पशे अंबर पाटंबर, करे खरीदन जे पिख तंबर। कवि जी लिखते ने इस तों अलावा बहुते सारे पश्मीने दे कपड़िया नूं ते रेशमी कपड़िया नूं खरीदया गया है। जे पिख तंबर भाव के जेड़े सारियां तों श्रेष्ठ मन्ने जांदे ने। दीह कराहे दए तराए, अनक पांत पकवान बनाए। इस तों अलावा वड्डे वड्डे जिहड़े कड़ाहे ने उन्हां नूं रख दिता गया है अनेकां तरहां दे पकवानां नूं तैयार करन दे लई। मोदक करत मोद बनवाए, अदक सिता को बीच मिलाए। इस तों अलावा खुशी दा कारण जान के खुशी दे नाल बहुते सारे लड्डू बनवाए ने, जिन्हां दे विच बहुती सारी खंड मिलाए गए। दाख बिदामण गरी सवाई, कर कर त्यार तरे समुदाई। इस तों अलावा दाखां खजूरां बदामां दीआं गरियां, इस तों अलावा होर भी जिहड़े सुके मेवे सन ओह बहुते सारे तैयार कर करके रखे गए। नागर नार मिली गण आए, पांत पांत के गीतन गाए। नगर दियां बहुतियां सारियां जिहड़ियां औरतां ने एक जगह दे उत्ते मिलके इकट्ठियां होके तरह तरह दे खुशियां दे गीत गाउण लगियां। कितक ढोलकी करें बजावन, नाचें माचें राचें चावन। कवि जी लिखते ने कि चावां दे विच सारियां दियां सारियां बड़ियां रचदियां मिचदियां ने, कई ढोलकी वजाउंदियां ने ते कई नचदियां ने। गण नगरन के बौ हलवाई, पांत पांत की करत मिठाई। इस तों अलावा कवि संतोख सिंह जी लिखते ने कि जेड़ा गुरु के लाहौर दे विच वड्डा बाजार बनिया है, उस दे विच बहुते सारे हलवाइयां ने अपनियां दुकानां खोलियां ने, जिन्हां ने अपनियां दुकानां दे विच तरह तरह दियां मिठाइयां बना के तैयार करके रखियां। बड़े जलेब पकावन करे, आछी रीत सुधारत तरे। जिहड़े हलवाई ने ओह वड्डे जलेबां नूं तैयार करके रखदे ने ते चंगी तरीके दे नाल उहनां नूं सुधार के अपनी दुकान दे विच सजाउंदे ने। नुगदी केवर के समुदाए, कर राखे अंबार लगाए। इस तों अलावा हलवाइयां ने बहुती सारी जिहड़ी बूंदी है ओह अपनी दुकान दे विच कढ के रखी है। इस तों अलावा बहुते सारे केवर भी बनाए ने। केवर भी एक प्रकार दी मिठाई नूं आख्या जांदा है, जिन्हूं बनाउण दे विच बहुता सारा घिओ लगदा है। इस तों अलावा भाई कान सिंह जी नाभा दे अनुसार इस केवर मिठाई दी जिहड़ी शक्ल है करीब करीब जिस तरह मक्खियां दा छत्ता हुंदा है इस तरह दी हुंदी है। हुण कवि संतोख सिंह जी लिख रहे ने कि बूंदी भी बनाई है, जलेब भी कड्डे ने, इस तों अलावा ओह केवर मिठाई भी तैयार कीती है। मानो कि दुकानां दे विच मिठाइयां दे वड्डे वड्डे ढेर लाए ने। बरे पकौड़े ददी मिलाए, जीरक धनिया मिर्चन पाए। इस तों अलावा दही दे विच पकौड़ियां पा के ते फिर जीरा उस दे विच पाया गया है, धनिया ते मिर्चां भी बहुत सारियां पाईयां। दद मैं अदक सावगी पाए, बण्यो रायता जुत समदाए। इस तों अलावा कवि संतोख सिंह जी लिखते ने कि दही दे विच बहुती सारी सौंगी भी पाई है। इस तरीके दे नाल ਇਹ ਜਿਹੜਾ ਰਾਇਤਾ ਹੈ ਉਹ ਤਿਆਰ ਕੀਤਾ। ਇਤਿਆਦਿਕ ਪਕਵਾਨ ਪਕਾਏ, ਮਦਰ ਸਨਿਗਧ ਸਵਾਦ ਕਰ ਵਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਹੁਤੇ ਸਾਰੇ ਪਕਵਾਨ ਤਿਆਰ ਕੀਤੇ ਜਾਂਦੇ ਨੇ, ਜਿਨ੍ਹਾਂ ਪਕਵਾਨਾਂ ਦੇ ਵਿੱਚ ਕੋਈ ਮਿੱਠੇ ਨੇ, ਕੋਈ ਘਿਓ ਦੇ ਨਾਲ ਲੱਥਪੱਤ ਨੇ, ਜਿਹੜੇ ਕਿ ਬੜੇ ਸਵਾਦਮਈ ਨੇ। ਪਰ ਉਹ ਬਾਜ਼ਾਰ ਹੋਤ ਵਿਵਹਾਰ, ਕਰ ਖਰੀਦਣ ਵਾਸਤੇ ਉਧਾਰ। ਇਸ ਤਰੀਕੇ ਦੇ ਨਾਲ ਬਹੁਤ ਵੱਡਾ ਜਿਹੜਾ ਬਾਜ਼ਾਰ ਹੈ ਉਹ ਫੈਲਿਆ ਹੈ, ਜਿਹਦਾ ਵਿਹਾਰ ਵੀ ਬਹੁਤ ਜ਼ਿਆਦਾ ਚੱਲਦਾ ਹੈ, ਖਰੀਦੋ ਫਰੋਖਤ ਦੀਆਂ ਚੀਜ਼ਾਂ ਬਹੁਤੀਆਂ ਸਾਰੀਆਂ ਲਈਆਂ ਜਾਂਦੀਆਂ। ਖਾਣ ਪਾਣ ਕੇ ਕਾਰਨ ਕੋਈ, ਚੂਣ ਕ੍ਰਿਤ ਆਦਿਕ ਲੈ ਸੋਈ। ਖਾਣ ਪੀਣ ਦੀਆਂ ਚੀਜ਼ਾਂ ਨੂੰ ਖਰੀਦਿਆ ਜਾਂਦਾ ਹੈ, ਕੋਈ ਆਟਾ ਲੈਂਦਾ ਹੈ ਤੇ ਕੋਈ ਦੁਕਾਨਾਂ ਦੇ ਉੱਤੋਂ ਘਿਓ ਖਰੀਦਦਾ।
ਕੇਤਕ ਵਸਤਰ ਪਹਿਰ ਬੇਹੇਤ, ਲੇਤ ਅਨੂਠੇ ਤਨ ਕੋ ਦੇਤ।
ਇਸ ਤੋਂ ਇਲਾਵਾ ਜਿਹੜੀਆਂ ਕੱਪੜੇ ਦੀਆਂ ਦੁਕਾਨਾਂ ਨੇ ਉਹ ਵੀ ਬੜੀਆਂ ਚੱਲਦੀਆਂ ਨੇ, ਪਹਿਨਣ ਦੇ ਵਾਸਤੇ ਅਜੀਬ ਕਿਸਮ ਦੇ ਬਹੁਤ ਕੀਮਤੀ ਕੱਪੜਿਆਂ ਨੂੰ ਬਹੁਤਾ ਤਨ ਲਾ ਕੇ ਖਰੀਦਿਆ ਜਾਂਦਾ।
ਗੁਰੂ ਬਾਕ ਤੇ ਬਣਜ ਉਦਾਰ, ਲੈਣ ਦੇਣ ਠਾਣਤ ਵਿਵਹਾਰ।
ਗੁਰੂ ਜੀ ਦੇ ਆਖੇ ਹੋਏ ਵਾਕ ਦੇ ਮੁਤਾਬਕ ਜਿਹੜਾ ਦੁਕਾਨਾਂ ਦਾ ਵਿਹਾਰ ਹੈ ਬੜਾ ਵਧੀਆ ਚੱਲਦਾ ਹੈ, ਲੈਣ ਤੇ ਦੇਣ ਦਾ ਵਿਹਾਰ ਬੜਾ ਵਧਿਆ।
ਗੁਰੂ ਬਰਾਤ ਸਮੇਤ ਉਤਰ ਬੇ, ਬ੍ਰਿੰਦ ਛਾਪ ਰਵਣ ਛਾਵਣ ਕਰਬੇ।
ਗੁਰੂ ਜੀ ਦੀ ਬਰਾਤ ਨੇ ਜਿੱਥੇ ਆਣ ਕੇ ਡੇਰਾ ਲਾਉਣਾ ਹੈ ਉਹਨਾਂ ਦੇ ਵਾਸਤੇ ਬਹੁਤੇ ਸਾਰੇ ਛੱਪਰਾਂ ਨੂੰ ਬੰਨਿਆ ਗਿਆ।
ਤਪਤ ਬਿਧਾਰਨ ਸੰਗਿਆ ਛਾਇਆ, ਅਨਕ ਜਤਨ ਤੇ ਚਾਰ ਬਨਾਇਆ।
ਗਰਮੀ ਨੂੰ ਦੂਰ ਕਰਨ ਦੇ ਵਾਸਤੇ ਸੰਘਣੀ ਛਾਇਆ ਦਾ ਛਾਂ ਦਾ ਇੰਤਜ਼ਾਮ ਕੀਤਾ ਗਿਆ ਹੈ, ਬਹੁਤ ਸੁੰਦਰ ਜਿਹੜੇ ਛੱਪਰ ਨੇ ਉਹ ਬਣਾਏ ਗਏ ਨੇ।
ਬਣੀ ਬੈਠਕਾਂ ਸੀਤਲ ਥਾਨ, ਖਸਕੀ ਟਾਟੀ ਲਾਏ ਮਹਾਨ।
ਕਵੀ ਜੀ ਲਿਖਦੇ ਨੇ ਕਿ ਖਸ ਦੀਆਂ ਟੱਟੀਆਂ ਲਾ ਕੇ ਬਹੁਤ ਸਾਰੀਆਂ ਸੁੰਦਰ ਠੰਡੀ ਜਗ੍ਹਾ ਦੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਨੂੰ ਰਚਿਆ ਗਿਆ।
ਕਰਤ ਕਾਰ ਕੋ ਪੁੰਜ ਪਹਾਰੀ, ਸੰਧਿਆ ਕੋ ਸਭ ਪਾਏ ਦਿਹਾਰੀ।
ਇਸ ਤੋਂ ਇਲਾਵਾ ਜਿਹੜੇ ਗਰੀਬ ਪਹਾੜੀ ਨੇ ਉਹ ਬਹੁਤਾ ਸਾਰਾ ਕੰਮ ਕਰਦੇ ਨੇ ਸਾਰਾ ਦਿਨ, ਤੇ ਸ਼ਾਮਾਂ ਦੇ ਵੇਲੇ ਉਹਨਾਂ ਨੂੰ ਦਿਹਾੜੀ ਮਿਲਦੀ।
ਗੁਰ ਕੋ ਲਵਪੁਰ ਬਸਿਓ ਮਹਾਨ, ਜਹ ਕਹਿ ਲੈ ਬੈਠੇ ਧਨ ਤਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਗੁਰੂ ਕਾ ਲਾਹੌਰ ਬਣਿਆ ਹੈ ਜਿਹੜਾ ਕਿ ਬਹੁਤ ਮਹਾਨ ਹੈ, ਜਿੱਥੇ ਕਿੱਥੇ ਬਹੁਤੇ ਸਾਰੇ ਧਨ ਨੂੰ ਤੇ ਅੰਨ ਨੂੰ ਲੈ ਕੇ ਬੈਠੇ ਨੇ।
ਪੀਰ ਬਾਜ਼ਾਰ ਵਿਖੇ ਬਹੁ ਹੋਈ, ਵਿਆਹ ਪ੍ਰਤੀਖਤ ਪੇ ਸਭ ਕੋਈ।
ਬਾਜ਼ਾਰ ਦੇ ਵਿੱਚ ਰੋਜ਼ ਬਹੁਤ ਜ਼ਿਆਦਾ ਭੀੜ ਜੁੜੀ ਰਹਿੰਦੀ ਹੈ, ਕਿਉਂਕਿ ਸਾਰੇ ਦੇ ਸਾਰੇ ਵਿਆਹ ਦੇ ਦਿਨ ਦੀ ਉਡੀਕ ਕਰ ਰਹੇ ਨੇ।
ਨਰ ਨਾਰਨ ਕੇ ਅਤ ਚਿਤ ਚਾਊ, ਪਿਖਣ ਬਰਾਤ ਨਰਨ ਸਮੂਦਾਊ।
ਜਿੰਨੇ ਵੀ ਗੁਰੂ ਕੇ ਲਾਹੌਰ ਦੇ ਵਿਚ ਆਣ ਕੇ ਇਸਤਰੀਆਂ ਤੇ ਪੁਰਸ਼ ਵਸੇ ਨੇ, ਸਾਰਿਆਂ ਦੇ ਮਨ ਦੇ ਵਿਚ ਵਧੇਰੇ ਚਾਹ ਹੈ ਕਿ ਕਦੋਂ ਬਰਾਤ ਆਵੇਗੀ।
ਕਾਹੇ ਉਹਨਾਂ ਜਾਏ ਕਰੀ ਬਹੁ ਤਿਆਰੀ, ਭਇਓ ਬਾਸ ਤਹਿ ਆਨੰਦ ਭਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਕਿਹਾ ਨਹੀਂ ਜਾ ਸਕਦਾ ਕਿ ਕਿਸ ਤਰ੍ਹਾਂ ਦੀ ਤਿਆਰੀ ਉਸ ਜਗ੍ਹਾ ਦੇ ਉੱਤੇ ਕੀਤੀ ਗਈ ਹੈ। ਜਿੰਨੇ ਵੀ ਗੁਰੂ ਕੇ ਲਾਹੌਰ ਦੇ ਵਿੱਚ ਆਣ ਕੇ ਵਸੇ ਨੇ ਉਹਨਾਂ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਚਾਹ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਤ ਸਤ ਗੁਰ ਸਭ ਰੀਤ ਕਰ, ਜੁਗ ਮਾਤਣ ਹਰ ਖਾਏ, ਕਰੀ ਵਿਆਹ ਤਿਆਰੀ ਸਕਲ ਚਾਹੀਤ ਸੋਯਨ ਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਤੇ ਇਸ ਤਰੀਕੇ ਦੇ ਨਾਲ ਨਵਾਂ ਨਗਰ ਗੁਰੂ ਕਾ ਲਾਹੌਰ ਵਸਿਆ ਹੈ, ਦੂਸਰੇ ਪਾਸੇ ਦੋਵਾਂ ਮਾਤਾਵਾਂ ਨੇ ਖੁਸ਼ੀ ਦੇ ਨਾਲ ਤਿਆਰੀ ਕੀਤੀ ਹੈ, ਵਿਆਹ ਦੇ ਵਾਸਤੇ ਜਿੰਨੀਆਂ ਚੀਜ਼ਾਂ ਲੋੜੀਂਦੀਆਂ ਸੀ ਉਹ ਮੰਗਵਾਈਆਂ ਗਈਆਂ। तबै सुपिखिए शगन पठायो दिज नाओ तबले कर आयो। एक दो दिना तो बाद फिर सुपिखिए हरजस ने शगन भेज दिता है आनंदपुर दे विच। शगन नू लैके नाई ते पंडित दोवे पहुंचे। पले सदन करवायो डेरा खान पान पठ स्वाद बडेरा। उस नाई दा ते पंडित दा जो के शगन लैके आए ने चंगी जगह दे उते डेरा लवाया ते खान पीन दे वास्ते स्वादमय चीजा नू भेजा गया। श्री गुजरी सुन मंगल ठाना करियो हकारन गणक सुजाना। माता गुजरी जी ने बहुत ज्यादा चाह कीता करियो हकारन गणक सुजाना। इस तो बाद फिर माता जी ने बड़े स्याणे जोशी नू बुलाया। जे शट समा विचार बतावो मम सुत मस्तक तिलक कढ़ावो। जोशी नू माता जी कहिंदे ने के महीने दी जिहड़ी आ तरीक है 23 उहदा साहा निकलिया है, इस करके उस दिन दे विच केड़ा वधिया समा बनदा है के जदों मेरे पुत्र दे मस्तक दे उत्ते तिलक लगे विआह दा। श्रेष्ठ समा विचार बतावो मम सुत मस्तक तिलक कढ़ावो। भाव के चंगा वधिया जिहड़ा श्रेष्ठ समा है ओदी विचार करके तुसी दसो। प्रात पंचमी विपर उचारी की जय माता सगरी त्यारी। सवेर दे वेले पंचमी नू पंडित ने आख्या कि माता जी सारी तैयारी कीती जावे। तुमरो नंदन मंगल मूल सकल गीर बाण अनुकूल। इस तो अलावा उस पंडित ज्योतिषी ने आख्या कि माता जी तुहाडा जिहड़ा पुत्र है सारियां खुशियां दा मूल है। सकल गीर बाण अनुकूल भाव के देवते गुरु जी दे अनुसारी ने। नाम गुरु को बिगन विनाशी पूर्ण होत मनोरथ रासी। पंडित कहिंदा है कि गुरु दा नाम ही विघना दा नाश करन वाला है। पूर्ण होत मनोरथ रासी। इस तो अलावा सारिया दियां जिहड़ियां मन दियां कामनावां ने उह इन्हां तों पूरियां होणगियां। सुन गुजरी मन हरख न थोरा भेजी सुध सबहिन की ओरा। माता गुजरी जी उस दियां गल्लां नू सुन के बड़े प्रसन्न होए ने। हर एक जगह दे उते खबर भेजी गई। कीरतपुर ते सकल हकारी मिली अनेक नगर की नारी। कीरतपुर दे विचों बहुतियां सारियां औरतां नू बुलाया गया है जड़ियां के एक जगह दे उते एकत्र होईयां। बादत अनकरीत बजवाए गुरु पौर के अगर सुहाए। गुरु घर दे दरवाजे दे अगे बहुते तरह दे खुशियां दे वाजे वजाए गए। निसमय मिले चार गण नारी एक नाचत देह कर तारी। रात दे वेले बहुतियां सारियां औरतां एक जगह दे उते मिलके खुशियां मनाउंदियां ने। कोई नचदी है ते कोई गिद्धा पाउंदी। श्री गुजरी सब को सन्मान मुखते कोमल बात बखाने। माता गुजरी जी सारिया दा बड़ा आदर मान ते सत्कार करदे ने ते मुख तो कोमल वचन कह के बहुत सलाउंदे ने। आज दिवस पर मैं बलहारी सुत शादी हित हरखत नारी। सारिया नू सुना के माता गुजरी जी कहिंदे ने कि अज दे दिन दे उत्ते मैं बहुत ज्यादा बलहार जांदी हां कि मेरे पुत्र दा व्याह होण वाला है ते उस व्याह दे मौके दे वास्ते बहुतियां सारियां औरतां खुशी दे विच नचदे गा रहियां। तावे अनवाए कनो मिशटाना बंटवाए इस घर आनंद महाना। इस तो बाद बहुत ही सारी माता जी ने मठियाई मंगवाई है ते फिर उस मठियाई नू सारियां दे विच वंडिया। पई प्रात पुन हित सब ही का उमगत पयो हरख सब जी का। रात बतीत होई अगली जदों सवेर होई ते कवि संतोख सिंह जी लिखदे ने के सारियां दे दिल दा प्रेम बहुत ज्यादा उछले। नार सुहागण ब्रिंद हकारी वसन विभूखण सुंदर तारी। ਬਹੁਤੀਆਂ ਸਾਰੀਆਂ ਸੁਹਾਗਣਾ ਔਰਤਾਂ ਨੂੰ ਬੁਲਾਇਆ ਗਿਆ ਹੈ ਜਿਹੜੀਆਂ ਕਿ ਸੁੰਦਰ ਕੱਪੜਿਆਂ ਨੂੰ ਤੇ ਗਹਿਣਿਆਂ ਨੂੰ ਧਾਰਨ ਕਰਕੇ ਪਹੁੰਚੇ।
ਮੰਗਲ ਮੂਲ ਤਰਾਇ ਸਟੋਲੂ ਵਾਜਣ ਲੱਗਿਓ ਗਾਇ ਸੁੱਠ ਬੋਲੂ।
ਸਾਰੀਆਂ ਹੀ ਖੁਸ਼ੀਆਂ ਦਾ ਜਿਹੜਾ ਮੂਲ ਢੋਲ ਹੈ ਉਸ ਨੂੰ ਰੱਖਿਆ ਗਿਆ ਹੈ ਤੇ ਫਿਰ ਢੋਲ ਨੂੰ ਵਜਾਉਣਾ ਸ਼ੁਰੂ ਕੀਤਾ ਹੈ ਤੇ ਸੁੰਦਰ ਗੀਤ ਗਾਉਣ ਲੱਗੇ।
ਲਗ ਨਿਸ਼ਾਨ ਯਾਰ ਬਜੀ ਨਫੀਰੈ ਪਹਿਰੇ ਚੀਰ ਨਵੀਨ ਸਰੀਰੈ।
ਸਾਰਿਆਂ ਨੇ ਨਵੇਂ ਨਵੇਂ ਕੱਪੜਿਆਂ ਨੂੰ ਸੁੰਦਰਾਂ ਨੂੰ ਪਹਿਨਿਆ ਹੈ। ਇਸ ਤੋਂ ਇਲਾਵਾ ਛੋਟੇ ਵਾਜੇ ਤੇ ਵੱਡੀਆਂ ਨਫੀਰੀਆਂ ਵਜਾਈਆਂ ਗਈਆਂ।
ਕੋਕਲ ਕੰਠੀ ਮਿਲ ਮਿਲ ਟੋਲੀ ਉਮਗਤ ਆਨੰਦ ਵਧਾਈ ਬੋਲੀ।
ਜਿਨ੍ਹਾਂ ਔਰਤਾਂ ਦੇ ਗਲੇ ਸੁਰੀਲੇ ਕੋਇਲ ਦੀ ਆਵਾਜ਼ ਦੀ ਤਰ੍ਹਾਂ ਨੇ ਉਹ ਟੋਲੀਆਂ ਬਨ ਬਨ ਕੇ ਆਈਆਂ ਨੇ ਤੇ ਖੁਸ਼ੀ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਵਧਾਈਆਂ ਵੀ ਮਾਤਾ ਜੀ ਨੂੰ ਦਿੱਤੀਆਂ।
ਮਾਨ ਸੌਗਣੀ ਸੀਸ ਚੜਾਵਤ ਗੁਜਰੀ ਆਨੰਦ ਕਯੋ ਨਹੀਂ ਜਾਵਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੌ ਗੁਣੀ ਵਧਾਈ ਮਨ ਕੇ ਸਿਰ ਮੱਥੇ ਤੇ ਮਾਤਾ ਜੀ ਧਾਰਨ ਕਰਦੇ ਨੇ।
ਗੁਜਰੀ ਆਨੰਦ ਕਯੋ ਨਹੀਂ ਜਾਏ
ਭਾਵ ਕਿ ਮਾਤਾ ਗੁਜਰੀ ਜੀ ਦੇ ਮਨ ਦੇ ਵਿੱਚ ਕਿੰਨਾ ਚਾਹ ਤੇ ਕਿੰਨੀ ਖੁਸ਼ੀ ਹੈ ਇਹ ਗੱਲ ਕਹੀ ਨਹੀਂ ਜਾ ਸਕਦੀ।
ਬਾਜਤ ਬਜਤ ਸ਼੍ਰਵਣ ਸਭ ਪੂਰਾ ਜਹ ਕਹ ਉਤਸਵ ਮਾਚਤ ਰੂਰਾ।
ਜਿੱਥੇ ਕਿੱਥੇ ਬਹੁਤਾ ਸਾਰਾ ਖੁਸ਼ੀਆਂ ਦਾ ਸ਼ੋਰ ਸ਼ਰਾਬਾ ਮੱਚਿਆ ਹੋਇਆ। ਕਵੀ ਜੀ ਲਿਖਦੇ ਨੇ ਕਿ ਜਿਹੜੇ ਵਾਜੇ ਵਜਾਏ ਗਏ ਨੇ ਉਹਨਾਂ ਨੇ ਸਾਰਿਆਂ ਦੇ ਕੰਨਾਂ ਨੂੰ ਭਰ ਦਿੱਤਾ ਹੈ ਆਪਣੀ ਆਵਾਜ਼ ਦੇ ਨਾਲ।
ਪਹਿਰਨ ਕਰੇ ਚਾਰਿਆ ਪਰਨ ਸੂਖਮ ਵਸਤਰ ਕਸੁੰਬੀ ਬਰਨ।
ਕਵੀ ਜੀ ਲਿਖਦੇ ਨੇ ਕਿ ਬੜੇ ਸੂਖਮ ਤੇ ਬਰੀਕ ਕੱਪੜੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਜਿਹੜੇ ਰੰਗੇ ਹੋਏ ਨੇ ਕਸੁੰਬੇ ਦੇ ਨਾਲ ਉਸ ਨੂੰ ਪਹਿਨਿਆ ਗਿਆ ਹੈ। ਬਹੁਤ ਸਾਰੇ ਇਸ ਤੋਂ ਇਲਾਵਾ ਗਹਿਣੇ ਵੀ ਸੁੰਦਰ ਪਾਏ ਗਏ।
ਮਦਰ ਬਚਨ ਤੇ ਚੰਪਕ ਬਰਨੀ ਗਾਰੀ ਦੇਤ ਮਿਲੀ ਗਨ ਤਰਨੀ।
ਬਹੁਤੀਆਂ ਸਾਰੀਆਂ ਜਿਹੜੀਆਂ ਔਰਤਾਂ ਨੇ ਚੰਪਕ ਦੇ ਰੰਗ ਵਾਲੀਆਂ ਉਹ ਇਕੱਠੀਆਂ ਹੋਈਆਂ ਨੇ ਜਿਹੜੀਆਂ ਕਿ ਗੀਤਾਂ ਦੇ ਵਿੱਚ ਇੱਕ ਦੂਜੇ ਨੂੰ ਸਿੱਠਣੀਆਂ ਵੀ ਦਿੰਦੀਆਂ ਨੇ।
ਪੁਣ ਗੁਜਰੀ ਨਿਜ ਪੁੱਤਰ ਹਕਾਰਾ ਬਿਪਰ ਜਾਏ ਸਭ ਪੇਵ ਉਚਾਰਾ।
ਪੰਡਿਤ ਨੇ ਸਾਰਾ ਭੇਦ ਜਾ ਕੇ ਦੱਸਿਆ ਹੈ। ਮਾਤਾ ਗੁਜਰੀ ਜੀ ਨੇ ਆਪਣੇ ਪੁੱਤਰ ਨੂੰ ਬੁਲਾਇਆ।
ਲੇ ਕਰ ਸੰਗੋ ਸੰਗ ਕਿਰਪਾਲ ਆਏ ਮਾਤ ਸਮੀਪ ਕਿਰਪਾਲ।
ਭਾਵ ਕੇ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਮਾ ਕਿਰਪਾਲ ਜੀ ਨੂੰ ਤੇ ਆਪਣੇ ਭੂਆ ਦੇ ਪੁੱਤਰ ਸੰਗੋ ਸ਼ਾਹ ਨੂੰ ਨਾਲ ਲੈ ਕੇ ਮਾਤਾ ਜੀ ਦੇ ਲਾਗੇ ਪਹੁੰਚੇ।
ਚੌਂਕੀ ਚੰਦਨ ਚਾਰ ਡਸਾਈ ਕਹਿ ਤਿਸ ਪਰ ਗੁਣ ਗੁਰਦੇਨ ਬਿਠਾਈ।
ਚੰਦਨ ਦੀ ਸੁੰਦਰ ਚੌਂਕੀ ਨੂੰ ਡਾਇਆ ਗਿਆ ਹੈ ਉਸ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ।
ਸ਼ਗਨ ਥਾਰ ਮੈਂ ਦਿਜਬਰ ਲਿਆਇਓ ਕਰਮ ਜਥੋਚਿਤ ਸਭ ਕਰਵਾਇਓ।
ਇੰਨੇ ਚਿਰ ਨੂੰ ਪੰਡਿਤ ਸ਼ਗਨ ਥਾਲ ਦੇ ਵਿੱਚ ਰੱਖ ਕੇ ਲਿਆਇਆ ਹੈ ਜਿੰਨਾ ਵੀ ਜਥਾ ਯੋਗ ਕਰਮ ਸੀ ਰੀਤੀ ਦਾ ਉਸ ਨੂੰ ਪੂਰਾ ਕੀਤਾ।
ਬਾਹਰ ਨਿਕਾਸਿਓ ਮਸਤਕ ਟੀਕਾ ਅਛਤ ਲਾਏ ਸੁਹਾਵਤ ਨਿਕਾ।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮਸਤਕ ਦੇ ਉੱਤੇ ਟਿੱਕਾ ਲਾਇਆ ਹੈ
ਅਛਤ ਲਾਏ ਸੁਹਾਵਤ ਨੇਕਾ।
ਭਾਵ ਕੇ ਜਿਹੜੇ ਚੌਲ ਨੇ ਉਹਨਾਂ ਦਾ ਟਿੱਕਾ ਲਾਇਆ।
ਕੇਸ ਰਾਹ ਨੇ ਸਸ ਜਨ ਗਹਿਓ ਖੰਡ ਖੰਡ ਕਰ ਖੈਬੇ ਚਹਿਓ। ਸੌੜ ਕਰੇ ਅੰਮ੍ਰਿਤ ਬਲ ਭਰੇ ਭਾਜ ਸਦਨ ਸੁਰ ਗੁਰ ਕੋ ਬਰੇ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਮਸਤਕ ਦੇ ਉੱਤੇ ਜਿਹੜਾ ਟਿੱਕਾ ਨਿਕਲਿਆ ਹੈ ਉਸ ਦੀ ਸੋਭਾ ਦੇ ਰਹੇ ਨੇ। ਇਸ ਤਰ੍ਹਾਂ ਦੀ ਸੋਭਾ ਦੇ ਰਹੇ ਨੇ ਲਿਖਦੇ ਨੇ ਕਿ ਕੇਸਾਂ ਨੂੰ ਰਾਹੂ ਦੇ ਨਾਲ ਉਪਮਾ ਦਿੱਤੀ ਹੈ। ਸਤਿਗੁਰਾਂ ਦੇ ਜਿਹੜੇ ਕੇਸ ਨੇ ਉਹਨੂੰ ਰਾਹੂ ਦੇ ਨਾਲ ਕਵੀ ਜੀ ਉਪਮਾ ਦੇ ਰਹੇ ਨੇ।
ਕੇਸਾਂ ਨੂੰ ਰਾਹੂ ਦੇ ਨਾਲ ਉਪਮਾ ਦਿੱਤੀ ਹੈ ਰਾਹੂ ਦੇ ਰੱਥ ਨੂੰ ਅੱਠ ਕਾਲੇ ਘੋੜੇ ਖਿੱਚਦੇ ਹਨ ਕੇਸ ਵੀ ਕਾਲੇ ਹਨ। ਬ੍ਰਹਸਪਤ ਦੇ ਰੱਥ ਨੂੰ ਅੱਠ ਪੀਲੇ ਘੋੜੇ ਖਿੱਚਦੇ ਹਨ
ਤਿਲਕ ਕੇਸਰ ਦਾ ਪੀਲਾ ਹੈ, ਇਸ ਕਰਕੇ ਬ੍ਰਹਸਪਤ ਦਾ ਘਰ ਉਸ ਨੂੰ ਦੱਸਿਆ ਗਿਆ ਹੈ। ਚੌਲ ਚਿੱਟੇ ਹਨ, ਚਿੱਟਾ ਚੰਦਰਮਾ ਹੈ, ਇਸ ਕਰਕੇ ਚੰਦ ਦੇ ਟੁਕੜਿਆਂ ਦੇ ਰੂਪਕ ਦੇ ਵਿੱਚ ਚੌਲਾਂ ਨੂੰ ਵਰਣਨ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਹੈ। ਉਸ ਤਰ੍ਹਾਂ ਨਵਾਂ ਗ੍ਰਹਿਆਂ ਦੇ ਰੰਗ ਤੇ ਪੂਜਾ ਵੀ ਰਾਹੂ ਕਾਲਾ, ਚੰਦ ਚਿੱਟਾ, ਬ੍ਰਹਸਪਤ ਪੀਲਾ ਹਨ। ਵਿਸ਼ੇਸ਼ ਤੌਰ ਦੇ ਉੱਤੇ ਇਸ ਤਰ੍ਹਾਂ ਮੰਨਿਆ ਜਾਂਦਾ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜਦੋਂ ਚੰਦਰਮਾ ਦੇ ਘਰ ਰਾਹੂ ਆਉਂਦਾ ਹੈ ਤਾਂ ਚੰਦਰਮਾ ਬ੍ਰਹਸਪਤੀ ਦੇ ਘਰ ਦੇ ਵਿੱਚ ਚਲਿਆ ਜਾਂਦਾ ਹੈ। ਭਾਵ ਕਿ ਜਦੋਂ ਸਤਿਗੁਰਾਂ ਦੇ ਮਸਤਕ ਦੇ ਉੱਤੇ ਟਿੱਕਾ ਲੱਗਿਆ ਤੇ ਚੌਲਾਂ ਦੇ ਉੱਪਰ ਸੀਸ ਦੇ ਕੇਸ ਲੱਗ ਕੇ ਚੌਲਾਂ ਨੂੰ ਖਿੰਡਾ ਕੇ ਡਿੱਗਣਾ ਚਾਹੁੰਦੇ ਹਨ, ਪਰੰਤੂ ਕੇਸਰ ਦੇ ਜਲ ਦੇ ਨਾਲ ਚੌਲ ਲਿਪਟ ਕੇ ਮੱਥੇ ਦੇ ਉੱਤੇ ਚਿਮਟ ਗਏ ਨੇ। ਇਸ ਤਰੀਕੇ ਦੀ ਜਿਹੜੀ ਉਪਮਾ ਹੈ ਉਹ ਕਵੀ ਸੰਤੋਖ ਸਿੰਘ ਜੀ ਨੇ ਦਿੱਤੀ ਹੈ ਸਤਿਗੁਰਾਂ ਦੇ ਮਸਤਕ ਦੇ ਉੱਤੇ ਜੋ ਟਿੱਕਾ ਲਾਇਆ ਹੈ ਉਸ ਦੀ। ਜਬ ਦੇ ਜਦੀਓ ਬਦਨ ਮੈਂ ਮੋਦਕ ਪਾਇਓ ਸਮਾਂ ਸਭ ਹੂੰ ਤਬ ਮੋਦਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਜਦੋਂ ਪੰਡਿਤ ਨੇ ਸਤਿਗੁਰਾਂ ਦੇ ਮੁਖ ਦੇ ਵਿੱਚ ਲੱਡੂ ਦਿੱਤਾ ਉਸ ਵੇਲੇ ਸਾਰਿਆਂ ਦੇ ਵਾਸਤੇ ਮੋਦਕ ਦਾ ਭਾਵ ਕੇ ਖੁਸ਼ੀਆਂ ਦਾ ਸਮਾਂ ਸੀ। ਮਿਲ ਮਿਲ ਗੀਤ ਨਾਗਰੀ ਗਾਵਤ ਪਿਖ ਸਰੂਪ ਗੁਰ ਬਲ ਬਲ ਜਾਵਤ। ਮਿਲ ਮਿਲ ਕੇ ਨਗਰ ਦੀਆਂ ਔਰਤਾਂ ਗੀਤ ਗਾ ਰਹੀਆਂ ਨੇ, ਸਤਿਗੁਰਾਂ ਦੇ ਸਰੂਪ ਨੂੰ ਦੇਖ ਕੇ ਸਾਰੀਆਂ ਵਾਰੇ ਬਿਲਹਾਰੇ ਜਾ ਰਹੀਆਂ ਨੇ। ਬਾਜ ਉੱਠੇ ਸੁੰਦਰ ਸ਼ਦਿਆਨੇ ਪਾਠਕ ਬੇਤਨ ਕਰਤੇ ਬਖਾਨੇ। ਉਸ ਵੇਲੇ ਬਹੁਤੇ ਸਾਰੇ ਖੁਸ਼ੀਆਂ ਦੇ ਵਾਜੇ ਇਕਦਮ ਹੀ ਵੱਜ ਉੱਠੇ ਨੇ, ਜਿਹੜੇ ਪਾਠ ਨੇ ਉਹਨਾਂ ਨੇ ਕਵਿਤਾ ਨੂੰ ਉਚਾਰਨ ਕਰਕੇ ਸੁਣਾਇਆ। ਬਜੈ ਪਖਾਵਜ ਗਣ ਤੰਬੂਰੇ ਅਗਾਵਤ ਚਾਵ ਕਲਾਵਤ ਰੂਰੇ। ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੀਆਂ ਮਰਦੰਗਾਂ ਵੱਜੀਆਂ ਨੇ, ਇਸ ਤੋਂ ਇਲਾਵਾ ਬਹੁਤੇ ਸਾਰੇ ਤੰਤੀ ਸਾਜਾਂ ਨੂੰ ਵਜਾਇਆ ਗਿਆ ਹੈ। ਅਗਾਵਤ ਚਾਵ ਕਲਾਵਤ ਰੂਰੇ ਪਾਵ ਕੇ ਬੜੇ ਚਾਅ ਦੇ ਨਾਲ ਕਲਾਵਤ ਗਾਉਂਦੇ ਨੇ। ਦੀਹ ਦਮਾ ਮੇ ਬਾਜਤ ਸ਼ੁਤਰੀ ਧੁਨੀ ਉੱਚੀ ਪੈ ਸ਼ੋਭਤ ਸੁਥਰੀ। ਬਹੁਤ ਉੱਚੀ ਜ਼ੋਰ ਦੇ ਨਾਲ ਨਗਾਰੇ ਵੀ ਵਜਾਏ ਗਏ ਨੇ। ਊਠਾਂ ਤੇ ਰੱਖ ਕੇ ਵਜਾਉਣ ਵਾਲੇ ਨਗਾਰਿਆਂ ਨੂੰ ਆਖਿਆ ਜਾਂਦਾ ਹੈ ਸ਼ੁਤਰੀ। ਧੁਨੀ ਉੱਚੀ ਪੈ ਸ਼ੋਭਤ ਸੁਥਰੀ ਭਾਵ ਕੇ ਸੁੰਦਰ ਧੁਨੀ ਸਾਰਿਆਂ ਦੇ ਵਿੱਚੋਂ ਪੈਦਾ ਹੋਈ। ਜਨ ਮੰਗਲ ਕੇ ਸੰਗਲ ਡਾਰਾ ਥਿਰ ਰਹੁ ਕਰ ਜਿਨ ਤਜ ਨਿਨ ਦੁਆਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਖੁਸ਼ੀ ਹੈ, ਮਨ ਨੂੰ ਇਸ ਤਰ੍ਹਾਂ ਹੈ ਕਿ ਜਿਵੇਂ ਖੁਸ਼ੀਆਂ ਨੂੰ ਸੰਗਲ ਪਾ ਕੇ ਬੰਨਿਆ ਗਿਆ ਹੋਵੇ ਤੇ ਖੁਸ਼ੀਆਂ ਨੂੰ ਹੁਕਮ ਦਿੱਤਾ ਗਿਆ ਹੋਵੇ ਕਿ ਤੁਸੀਂ ਸਾਰਿਆਂ ਨੇ ਇਸ ਘਰ ਦੇ ਵਿੱਚ ਹੀ ਟਿਕ ਕੇ ਰਹਿਣਾ ਹੈ, ਇਸ ਤਰ੍ਹਾਂ ਦਾ ਮਾਹੌਲ। ਚਮਰ ਚਾਰ ਚਾਲਤ ਦਿਸ਼ ਦੌਨ ਮਨੋ ਮਰਾਲ ਉਡਤ ਹੋਏ ਆਉਣ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸੀਸ ਦੇ ਉੱਤੇ ਦੋਵਾਂ ਪਾਸਿਆਂ ਤੋਂ ਦੋ ਚੌਰ ਕੀਤੇ ਜਾ ਰਹੇ ਨੇ। ਮਨੋ ਮਰਾਲ ਉਡਤ ਹੋਏ ਆਉਣ ਭਾਵ ਕੇ ਮਨ ਨੂੰ ਹੰਸ ਉੱਡਦੇ ਹਨ ਤੇ ਫਿਰ ਧਰਤੀ ਦੇ ਵੱਲ ਹੋ ਕੇ ਨਿਉਂਦੇ ਹਨ, ਇਸ ਤਰ੍ਹਾਂ ਚੌਰ ਦੋ ਕੀਤੇ ਜਾ ਰਹੇ। ਦਇਆ ਰਾਮ ਪ੍ਰੋਹਤ ਉੱਠ ਤਬੈ ਕੀਨੇ ਨੇਗ ਜਥੋਚਿਤ ਸਬੈ। ਇੰਨੇ ਚਿਰ ਨੂੰ ਦਇਆ ਰਾਮ ਪ੍ਰੋਹਤ ਉਤਰਿਆ ਹੈ ਤੇ ਉਸਨੇ ਸਾਰੇ ਲਾਗਾਂ ਨੂੰ ਇਕੱਤਰ ਕੀਤਾ। ਮੇਰੇ ਗਣ ਮੋਦਕ ਬਹੁ ਧਰੇ ਆਇਸ ਪਾਏ ਵਰਤਾਵਣ ਕਰੇ। ਬਹੁਤੇ ਸਾਰੇ ਮੇਵੇ ਤੇ ਬਹੁਤੇ ਸਾਰੇ ਲੱਡੂ ਧਰੇ ਗਏ ਸਨ, ਹੁਕਮ ਨੂੰ ਪਾ ਕੇ ਉਹਨਾਂ ਸਾਰਿਆਂ ਨੂੰ ਵਰਤਾ ਦਿੱਤਾ ਗਿਆ। ਬ੍ਰਿੰਦ ਮਸੰਦ ਸੰਗਤਾਂ ਦਾਸ ਗਾਏ ਨਾਗਰੀ ਬਹੁਰ ਬਿਲਾਸ। ਬਹੁਤੇ ਮਸੰਦ ਬਹੁਤੀਆਂ ਸੰਗਤਾਂ ਤੇ ਦਾਸ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਨੇ। ਮਾਤਲ ਗੁਰੂ ਕਿਰਪਾਲ ਆਨੰਦਾ ਗਣ ਜਾਚਕ ਦੇ ਦਰਬ ਬਿਲੰਦਾ। ਮਾਮਾ ਕਿਰਪਾਲ ਜੀ ਜੋ ਸਤਿਗੁਰਾਂ ਦੇ ਮਾਮਾ ਜੀ ਨੇ ਉਹ ਬਹੁਤ ਹੀ ਜ਼ਿਆਦਾ ਆਨੰਦਿਤ ਹੋਏ ਨੇ, ਉਹਨਾਂ ਨੇ ਖੁਸ਼ੀ ਦੇ ਨਾਲ ਬਹੁਤਿਆਂ ਸਾਰਿਆਂ ਮੰਗਤਿਆਂ ਨੂੰ ਦਾਨ ਦਿੱਤਾ। ਲੇ ਦਿਜ ਆਦਿਕ ਮੰਗਤ ਕਨੇ ਸ੍ਰੀ ਸਤਿਗੁਰ ਕੋ ਆਸ਼ਕ ਪਨੇ। ਜਿਨ੍ਹਾਂ ਵੀ ਮੰਗਤਿਆਂ ਨੇ ਤੇ ਜਿਨ੍ਹਾਂ ਪੰਡਤਾਂ ਨੇ ਬਹੁਤਾ ਸਾਰਾ ਦਾਨ ਲਿਆ ਹੈ ਉਹਨਾਂ ਸਾਰਿਆਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਸੁੰਦਰ ਆਸ਼ੀਰਵਾਦ ਦਿੱਤੇ ਨੇ। ਕਹਿੰਦੇ ਨੇ ਚਿਰਨ ਜੀਵ ਸੋਢੀ ਕੁਲ ਟੀਕਾ ਗੁਰ ਗਾਦੀ ਮਾਲਕ ਉਸ਼ਨੇਕਾ। ਸਾਰੇ ਕਹਿੰਦੇ ਨੇ ਕਿ ਜੋ ਸੋਢੀਆਂ ਦੀ ਕੁਲ ਦਾ ਸਿਰਮੌਰ ਗੋਵਿੰਦ ਰਾਏ ਹੈ, ਜਿਹੜਾ ਕਿ ਗੁਰਗੱਦੀ ਦਾ ਮਾਲਕ ਹੈ, ਉਹ ਸਾਰਿਆਂ ਸੁੰਦਰ ਸੁਖਾਂ ਨੂੰ ਹਮੇਸ਼ਾ ਭੋਗਦਾ ਰਹੇ ਚਿਰਾਂ ਤੱਕ। ਤੇਗ ਬਹਾਦਰ ਗੁਰੂ ਸਪੂਤ ਜੋ ਜਗ ਭੋਗ ਭੁਗਤ ਅਵਦੂਤ। ਸਾਰੇ ਕਹਿੰਦੇ ਨੇ ਕਿ ਜਿਹੜਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਪੁੱਤਰ ਹੈ, ਸੰਸਾਰ ਦੇ ਵਿੱਚ ਭੋਗ ਭੋਗਦਾ ਹੋਇਆ ਵੀ ਇਹ ਤਿਆਗੀ ਹੈ ਤੇ ਗੁਰੂ ਗੱਦੀ ਦੀ ਜਿਹੜੀ ਦਸਤਾਰ ਹੈ ਇਹਦੇ ਸਿਰ ਦੇ ਉੱਤੇ ਵੱਜੀ। ਅਤਿ ਉਧਾਰ ਜਸ ਚੰਦ ਚੜਾਇਓ ਹਿੰਦ ਧਰਮ ਕੋ ਰਾਖਣ ਆਇਓ। ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਸਾਰੇ ਕਹਿੰਦੇ ਨੇ ਕਿ ਮਾਨੋ ਵੱਡੇ ਜਸ ਦਾ ਚੰਦਰਮਾ ਇਸ ਨੇ ਦੁਨੀਆਂ ਦੇ ਉੱਤੇ ਚੜਾ ਦਿੱਤਾ ਹੈ ਤੇ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਇਸ ਨੇ ਅਵਤਾਰ ਨੂੰ ਧਾਰਨ ਕੀਤਾ। ਸੁਣ ਪ੍ਰਸੰਨ ਗੁਜਰੀ ਮਨ ਹੋਈ ਦੇਤ ਭਾਈ ਜਾਚੇ ਜੇ ਕੋਈ। ਸੁਣ ਕੇ ਮਾਤਾ ਗੁਜਰੀ ਜੀ ਬਹੁਤ ਹੀ ਜਿਆਦਾ ਪ੍ਰਸੰਨ ਹੋਏ ਨੇ। ਜਿਹੜੇ ਵੀ ਜਾਚਕ ਨੇ ਜੋ ਮੰਗਿਆ ਮਾਤਾ ਜੀ ਨੇ ਉਹੀ ਪ੍ਰਦਾਨ ਕੀਤਾ। ਸੁਤ ਪਰ ਕਰੇ ਵਾਰਨੇ ਘਨੇ ਹੇਰ ਧਰਿਦੈ ਪ੍ਰੇਮ ਕੇ ਸਨੇ। ਆਪਣੇ ਪੁੱਤਰ ਦੇ ਸੀਸ ਦੇ ਉੱਤੋਂ ਬਹੁਤੇ ਸਾਰੇ ਵਾਰਨੇ ਮਾਤਾ ਜੀ ਨੇ ਕੀਤੇ ਨੇ ਬੜੇ ਪ੍ਰੇਮ ਦੇ ਨਾਲ। ਲੋਕ ਕਬੈਦ ਕਰੀਤ ਕਰਾਈ ਪੁਣ ਗ੍ਰਹਿ ਗਮਣੇ ਗੁਰੂ ਗੋਸਾਈ। ਜਿਹੜੀ ਰੀਤੀ ਸੀ ਲੋਕਾਂ ਦੀ ਵੈਦਿਕ ਦੀ, ਉਹ ਸਾਰੀ ਦੀ ਸਾਰੀ ਕੀਤੀ ਗਈ ਹੈ, ਫਿਰ ਆਪਣੇ ਘਰ ਦੇ ਵਿੱਚ ਗਏ। ਤਿਆਰੀ ਸਗਰੀ ਵਸਤੂ ਕਰੇ ਕ੍ਰਿਤਮ ਸ਼ਟਾਣ ਆਣ ਗਨ ਧਰੇ। ਘਰ ਦੇ ਵਿੱਚ ਸਾਰੀਆਂ ਜਿਹੜੀਆਂ ਤਿਆਰੀਆਂ ਨੇ ਉਹਨਾਂ ਨੂੰ ਕੀਤਾ ਜਾ ਰਿਹਾ ਹੈ। ਬਹੁਤਾ ਸਾਰਾ ਘਿਓ, ਬਹੁਤੀ ਸਾਰੀ ਖੰਡ, ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇਕੱਤਰ ਕੀਤਾ ਗਿਆ। ਦੇ ਤਨ ਵਿਪਰ ਵਿਸਰਜਨ ਕੀਨ ਉਚਿਤ ਵਸਤੂ ਸਗਰੀ ਪਟ ਦੇਣ। ਪੰਡਿਤ ਨੂੰ ਚੰਗੀਆਂ ਚੀਜ਼ਾਂ ਦੇ ਕੇ ਵਿਦਾ ਕੀਤਾ ਹੈ, ਫੇਰ ਜਿਹੜੀਆਂ ਚੰਗੀਆਂ ਵਸਤੂਆਂ ਸੀ ਉਹ ਵੀ ਨਾਲ ਭੇਜੀਆਂ। ਬੇਦੀ ਬ੍ਰਿੰਦ ਬੁਲਾਏ ਪਠਾਏ ਸਹਿਤ ਪਾਰ ਜਾ ਸੇ ਚਲ ਆਏ। ਬੇਦੀ ਕੁਲ ਦੇ ਜਿੰਨੇ ਵੀ ਰਿਸ਼ਤੇਦਾਰ ਸਨ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਹੈ, ਆਪਣੇ ਸਮੇਤ ਪਰਿਵਾਰਾਂ ਦੇ ਸਾਰੇ ਪਹੁੰਚੇ ਨੇ। ਸਭ ਤੇ ਹਣ ਟਿਗ ਗਯੋ ਮਸੰਦ ਆਨੇ ਕਰ ਸਨਮਾਨ ਬਿਲੰਦ। ਬੇਦੀ ਕੁਲ ਜੋ ਕਿ ਕੁਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੀ, ਉਹਨਾਂ ਨੂੰ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਜਿਹੜੀ ਤ੍ਰਿਹਣ ਕੁਲ ਸੀ ਉਹ ਸੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਕੁਲ, ਉਹਨਾਂ ਨੂੰ ਵੀ ਸਨਮਾਨ ਦੇ ਨਾਲ ਬੁਲਾਇਆ। ਪੁਣ ਭੱਲਿਆਂ ਕੀ ਕੁਲ ਸਮਧਾਈ ਸੰਗ ਭਾਰ ਜਾ ਲੇ ਸਭ ਆਈ। ਇਸ ਤੋਂ ਇਲਾਵਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੋ ਕਿ ਭੱਲਿਆਂ ਦੀ ਕੁਲ ਦੇ ਵਿੱਚ ਪ੍ਰਗਟ ਹੋਏ, ਉਹਨਾਂ ਦੇ ਅੱਗੋਂ ਜਿਹੜੇ ਸਾਰੇ ਨੇ ਉਹ ਵੀ ਪਰਿਵਾਰਾਂ ਨੂੰ ਨਾਲ ਲੈ ਕੇ ਪਹੁੰਚੇ। ਯਥਾ ਜੋਗ ਜਹ ਚਾਰ ਨਕੇਤ ਦੇਤ ਪਾਏ ਤਿੰਨ ਬਸ ਬੇਤ। ਇਹਨਾਂ ਸਾਰਿਆਂ ਨੂੰ ਬਹੁਤ ਵਧੀਆ ਘਰਾਂ ਦੇ ਵਿੱਚ ਇਹਨਾਂ ਸਾਰਿਆਂ ਦਾ ਡੇਰਾ ਲਵਾਇਆ ਗਿਆ। ਨੇੜੇ ਦੂਰ ਮਸੰਦ ਬਿਲੰਦ ਸੁਣ ਸੁਦ ਪਹੁੰਚੇ ਤਰਤ ਆਨੰਦ। ਇਸ ਤੋਂ ਇਲਾਵਾ ਨੇੜਿਓ ਤੇ ਦੂਰੋਂ ਬਹੁਤੇ ਸਾਰੇ ਮਸੰਦ ਵੀ ਪਹੁੰਚੇ ਨੇ ਇਸ ਆਨੰਦ ਵਾਲੀ ਖਬਰ ਨੂੰ ਪਾ ਕੇ। ਕੀਰਤ ਪੁਰ ਕੇ ਗਣ ਨਰ ਨਾਰੀ ਠਹਿਰੇ ਪੁਰ ਆਨੰਦ ਮੁਦ ਤਾਰੀ। ਇਸ ਤੋਂ ਇਲਾਵਾ ਕੀਰਤਪੁਰ ਦੇ ਵਿੱਚ ਜਿੰਨੇ ਵੀ ਇਸਤਰੀਆਂ ਪੁਰਸ਼ ਰਹਿਣ ਵਾਲੇ ਸੀ ਉਹ ਵੀ ਸਾਰੇ ਦੇ ਸਾਰੇ ਖੁਸ਼ੀ ਨੂੰ ਧਾਰਨ ਕਰਕੇ ਆਨੰਦਪੁਰ ਦੇ ਵਿੱਚ ਆਣ ਕੇ ਟਿਕੇ ਨੇ। ਭਈ ਪੀਰ ਪਾਰੀ ਪੁਰ ਵਿਖੇ ਬਿਸਮਤ ਜਨ ਲਵ ਪੁਰ ਨਵ ਪਿਖੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਨੰਦਪੁਰ ਨਗਰੀ ਦੇ ਵਿੱਚ ਬਹੁਤੀ ਸਾਰੀ ਭੀੜ ਜੁੜ ਗਈ ਹੈ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਗੁਰੂ ਕਾ ਲਾਹੌਰ ਨਵਾਂ ਨਗਰ ਵਸਾਇਆ ਹੈ ਉਹਨੂੰ ਵੀ ਦੇਖਣ ਦਾ ਬਹੁਤਾ ਸਾਰਾ ਲੋਕਾਂ ਦੇ ਮਨ ਦੇ ਵਿੱਚ ਚਾਅ ਹੈ। ਬਣਿਓ ਬਰੋਬਰ ਵੱਡੋ ਬਾਜ਼ਾਰ ਅਨਕ ਬਣਕ ਠਾਣਤ ਵਿਵਹਾਰ। ਗੁਰੂ ਕੇ ਲਾਹੌਰ ਦੇ ਵਿੱਚ ਬਹੁਤ ਵੱਡਾ ਬਾਜ਼ਾਰ ਬਣਿਆ ਹੈ। ਅਨੇਕਾਂ ਜਿਹੜੇ ਬਾਣੀਏ ਨੇ ਉਹ ਵਿਹਾਰ ਉੱਥੇ ਕਰਦੇ ਨੇ। ਭਾਂਤ ਭਾਂਤ ਪਕਵਾਨ ਬਣਾਏ, ਧਰੇ ਦੁਕਾਨ ਲੇਤ ਕੋ ਖਾਏ, ਭਾਵ ਕੇ ਜਿਹੜੇ ਉੱਥੇ ਹਲਵਾਈ ਨੇ ਬਾਜ਼ਾਰ ਦੇ ਵਿੱਚ, ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ ਬਣਾ ਕੇ ਰੱਖਿਆ ਹੋਇਆ ਦੁਕਾਨਾਂ ਦੇ ਵਿੱਚ, ਕੋਈ ਲੈ ਕੇ ਦੁਕਾਨਾਂ ਤੋਂ ਮਠਿਆਈਆਂ ਖਾਂਦਾ। ਉਤਲਾਵਪੁਰ ਮੇ ਮਿਲ ਨਰ ਨਾਰੀ, ਅਗਾਵਤ ਪੇ ਦੇਖ ਪਰਸ ਪਰ ਗਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਇਸ ਅਨੰਦਪੁਰ ਨਗਰੀ ਦੇ ਵਿੱਚ ਔਰਤਾਂ ਗਾਉਂਦੀਆਂ ਨੇ ਮਿਲ ਕੇ, ਇਸੇ ਤਰੀਕੇ ਦੇ ਨਾਲ ਗੁਰੂ ਕੇ ਲਾਹੌਰ ਦੇ ਵਿੱਚ ਵੀ ਬਹੁਤਾ ਸਾਰਾ ਪਰਸ ਪਰ ਖੁਸ਼ੀਆਂ ਦਾ ਸ਼ੋਰ ਸ਼ਰਾਬਾ। ਪ੍ਰਮੋਦਾ ਪਾਏ ਪ੍ਰਮੋਦੈ ਨਾਚਤ, ਮਿਲੀ ਸਮੂਹ ਤਾਲ ਕਰ ਵਾਚਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸਤਰੀਆਂ ਆਨੰਦ ਨੂੰ ਪਾ ਕੇ ਬਹੁਤਾ ਨੱਚਦੀਆਂ ਨੇ, ਬਹੁਤੀਆਂ ਸਾਰੀਆਂ ਮਿਲ ਕੇ ਗਿੱਧਾ ਪਾਉਂਦੀਆਂ। ਜੋ ਕੁਲ ਰੀਤ ਕਰਤ ਸਮੁਦਾਏ, ਹਿਰਦੈ ਆਨੰਦਤ ਦਿਵਸ ਬਿਤਾਏ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਕੁਲ ਦੀਆਂ ਰੀਤੀਆਂ ਨੇ, ਜਿਹੜੀਆਂ ਮਰਿਆਦਾਵਾਂ ਨੇ, ਉਹਨਾਂ ਨੂੰ ਪੂਰਾ ਕੀਤਾ ਜਾਂਦਾ ਹੈ, ਸਾਰਿਆਂ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਖੁਸ਼ੀ ਹੈ। ਇਸੇ ਤਰੀਕੇ ਦੇ ਨਾਲ ਦਿਨ ਬਤੀਤ ਹੋ ਰਹੇ ਨੇ। ਨਾਮ ਬਾਜ਼ਾਰ ਪ੍ਰਥਕ ਹੀ ਧਰੇ, ਏਕ ਸਿਰੰਦੀ ਜਾਣਿਓ ਪਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਗੁਰੂ ਕਾ ਲਾਹੌਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨਗਰ ਵਸਾਇਆ ਹੈ, ਉਸ ਜਗ੍ਹਾ ਦੇ ਵਿੱਚ ਜਿਹੜੇ ਬਾਜ਼ਾਰ ਨੇ, ਉਹਨਾਂ ਵੱਖਰਿਆਂ ਬਾਜ਼ਾਰਾਂ ਦੇ ਵੱਖਰੇ ਵੱਖਰੇ ਨਾਮ ਵੀ ਰੱਖੇ ਹੋਏ ਨੇ। ਇੱਕ ਬਾਜ਼ਾਰ ਨੂੰ ਸਰੰਦੀ ਆਖਿਆ ਜਾਂਦਾ। ਦੁਤੀਏ ਕੋ ਹੁਸ਼ਿਆਰਪੁਰੇ ਕੋ, ਤ੍ਰਿਤੀਏ ਰੋਪਰੀ ਨਾਮ ਧਰੇ ਹੈ। ਇੱਕ ਨੂੰ ਸਰੰਦੀ, ਦੂਸਰੇ ਨੂੰ ਹੁਸ਼ਿਆਰਪੁਰੀਏ ਤੇ ਤੀਸਰੇ ਨੂੰ ਰੋਪੜੀ ਨਾਮ ਰੱਖਿਆ ਗਿਆ। ਚਤਰਤ ਭਣੈ ਲਾਹੌਰੂ ਨਾਮੂ, ਪਿਖਿਅਤ ਜੁਦੇ ਜੁਦੇ ਅਭਿਰਾਮੂ। ਚੌਥੇ ਬਾਜ਼ਾਰ ਨੂੰ ਲਾਹੌਰ ਦਾ ਨਾਮ ਦਿੱਤਾ ਗਿਆ ਹੈ। ਇਸ ਤਰ੍ਹਾਂ ਸੁੰਦਰ ਵੱਖਰੇ ਵੱਖਰੇ ਜੋ ਵੀ ਜਿਹੜੀ ਜਗ੍ਹਾ ਦੇ ਉੱਤੇ ਟਿਕੇ ਨੇ, ਉਹਨਾਂ ਦਾ ਵੱਖਰਾ ਵੱਖਰਾ ਨਾਮ ਰੱਖਿਆ। ਸਰਹੰਦ ਤੋਂ ਜਿਹੜੇ ਆਏ ਨੇ ਉਹ ਸਰਹੰਦ ਬਾਜ਼ਾਰ ਆਖਿਆ ਜਾਂਦਾ ਹੈ, ਜਿਹੜੇ ਹੁਸ਼ਿਆਰਪੁਰ ਤੇ ਆਏ ਨੇ ਉਹਨਾਂ ਨੂੰ ਹੁਸ਼ਿਆਰਪੁਰੀਆ ਬਾਜ਼ਾਰ, ਤੇ ਜਿਹੜੇ ਰੋਪੜ ਤੋਂ ਆਏ ਨੇ ਉਹਨਾਂ ਨੂੰ ਰੋਪੜੀ ਬਾਜ਼ਾਰ, ਤੇ ਫਿਰ ਚੌਥਾ ਹੈ ਲਾਹੌਰ। ਧਰਤ ਚੇਤ ਚਾਵ ਕਰ ਵਿਵਹਾਰ, ਗੁਰ ਕਰ ਤੇਲ ਦਰਬ ਉਦਾਰ। ਸਾਰਿਆਂ ਨੇ ਚਿੱਤ ਦੇ ਵਿੱਚ ਚਾਅ ਨੂੰ ਧਾਰਨ ਕੀਤਾ ਹੈ, ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਵਿਹਾਰ ਕਰਦੇ ਨੇ। ਇਸ ਤੋਂ ਇਲਾਵਾ ਜਿਹੜੇ ਗਰੀਬ ਨੇ, ਉਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਮਾਇਆ ਵੀ ਪ੍ਰਦਾਨ ਹੁੰਦੀ। ਖਾਟੈ ਲਾਭ ਸੁਜਸ ਕੋ ਕਹੈ, ਧਨ ਗੁਰੂ ਸਮਰਥ ਵੱਢ ਅਹੈ। ਸਾਰੇ ਦੇ ਸਾਰੇ ਦੁਕਾਨਾਂ ਦੇ ਵਿੱਚੋਂ ਖੱਟੀ ਖੱਟ ਕੇ ਲਾਭ ਦੀ ਪ੍ਰਾਪਤੀ ਕਰਦੇ ਨੇ, ਤੇ ਸਾਰੇ ਇਹੀ ਕਹਿੰਦੇ ਨੇ ਕਿ ਧਨ ਹਨ ਗੁਰੂ ਜੀ, ਜਿਹੜੇ ਕਿ ਸਾਰਿਆਂ ਤੋਂ ਵੱਡੇ ਸਮਰੱਥਾ ਵਾਲੇ ਨੇ। ਪੋਸ਼ਿਸ਼ ਭਰਨ ਭਰਨ ਕੇ ਅੰਬਰ, ਬਨਵਾਵੇਂ ਬ੍ਰਿੰਦ ਪਟੰਬਰ। ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਪੁਸ਼ਾਕਾਂ ਬਣਵਾਈਆਂ ਜਾਂਦੀਆਂ ਨੇ, ਤੇ ਬਹੁਤ ਸਾਰੇ ਰੇਸ਼ਮੀ ਕੱਪੜੇ ਖਰੀਦੇ ਜਾਂਦੇ ਨੇ। ਗੁਰ ਕੋ ਮਾਤਲ ਨਾਮ ਕਿਰਪਾਲ, ਕਾਰ ਕਰਾਵਤ ਸਕਲ ਸੰਵਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਮਾਮਾ ਕਿਰਪਾਲ ਜੀ, ਉਹ ਹਰ ਇੱਕ ਤਰੀਕੇ ਦੀ ਜਿਹੜੀ ਸਾਰੀ ਕਾਰ ਵਿਹਾਰ ਦੀ ਸੇਵਾ ਹੈ, ਉਸ ਨੂੰ ਸਾਂਭ ਰਹੇ ਨੇ। ਪੁਰ ਗ੍ਰਾਮਣ ਕੇ ਮਨ ਜਨਿਹਾਰੇ, ਬੈਠੇ ਬ੍ਰਿੰਦ ਕਰਤ ਸਭ ਕਾਰੇ। ਭਾਵ ਕੇ ਪੁਰੀਆਂ ਦੇ ਤੇ ਸ਼ਹਿਰਾਂ ਦੇ ਬਹੁਤੇ ਸਾਰੇ ਮਨੁੱਖ ਦੇਖ ਰਹੇ ਨੇ, ਬੈਠੇ ਬ੍ਰਿੰਦ ਕਰਤ ਸਭ ਕਾਰੇ, ਵੱਖੋ ਵੱਖਰੇ ਕੰਮਾਂ ਦੇ ਉੱਤੇ ਸਾਰੇ ਲੱਗੇ ਹੋਏ। ਰੰਗ ਰੇਜ ਗਣ ਰੰਗਤ ਚੀਰ, ਸਭ ਵਿਦ ਕੇ ਨਰ ਕੀ ਵੱਡ ਭੀੜ। ਬਹੁਤਿਆਂ ਸਾਰੀਆਂ ਦੁਕਾਨਾਂ ਦੇ ਉੱਤੇ ਬਹੁਤੀ ਸਾਰੀ ਭੀੜ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਰੰਗ ਰੇਜ ਨੇ, ਜਿਹੜੇ ਲਿਲਾਰੀ ਨੇ, ਉਹ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਨੂੰ ਵੱਖਰੇ ਰੰਗਾਂ ਦੇ ਵਿੱਚ ਰੰਗ ਰਹੇ ਨੇ। ਜ਼ੀਨ ਤੁਰੰਗਣ ਬਣੈ ਬਿਸਾਲਾ, ਮਖਮਲ ਜ਼ਰੀ ਬਨਾਤੀ ਜਾਲਾ। ਗੁਰੂ ਕੇ ਲਾਹੌਰ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਉਸਦਾ ਕਵੀ ਜੀ ਬਿਆਨ ਕਰਦੇ ਨੇ ਕਿ ਕਿਤੇ ਲਿਲਾਰੀ ਕੱਪੜਿਆਂ ਨੂੰ ਰੰਗ ਰਿਹਾ ਹੈ, ਤੇ ਕਿਤੇ ਬਹੁਤ ਸੁੰਦਰ ਘੋੜਿਆਂ ਦੀਆਂ ਜਿਹੜੀਆਂ ਕਾਠੀਆਂ ਨੇ, ਉਹ ਬਣਾਈਆਂ ਜਾ ਰਹੀਆਂ ਨੇ। ਮਖਮਲ ਜ਼ਰੀ ਬਨਾਤੀ ਜਾਲਾ, ਭਾਵ ਕੇ ਮਖਮਲ ਤੇ ਜ਼ਰੀ ਦੇ ਨਾਲ ਜਿਹੜੀਆਂ ਕਾਠੀਆਂ ਨੇ, ਉਹ ਬਣਾਈਆਂ ਜਾ ਰਹੀਆਂ ਨੇ। ਅਨਕ ਕਾਰਖਾਨੇ ਪੁਰ ਹੋਏ, ਲੇਨ ਦੇਨ ਠਾਣਤ ਸਭ ਕੋਏ। ਇਸ ਤੋਂ ਇਲਾਵਾ ਅਨੇਕਾਂ ਹੀ ਜਿਹੜੇ ਕਾਰਖਾਨੇ ਨੇ, ਛੋਟੇ ਛੋਟੇ ਚੀਜ਼ਾਂ ਨੂੰ ਬਣਾਉਣ ਦੇ, ਉਹ ਬਣ ਗਏ ਨੇ। ਲੇਨ ਦੇਨ ठाण तो सब कोए, पाव के लैण ते देण दा हर एक जगह दे उते काम हो रहे। ब्रेंद सुनार विभूखण करें, चांदी चामी करके करें। बहुते सारे जिहड़े सुनारे ने ਉਹ ਆਪਣੀਆਂ ਦੁਕਾਨਾਂ ਦੇ ਵਿੱਚ ਬੈਠ ਕੇ ਗਹਿਣਿਆਂ ਨੂੰ ਘੜ ਰਹੇ ਨੇ, ਬਣਾ ਰਹੇ ਨੇ। ਕਈ ਜਿਹੜੇ ਗਹਿਣੇ ਨੇ ਉਹ ਚਾਂਦੀ ਦੇ ਨੇ ਤੇ ਕਈ ਗਹਿਣੇ ਸੋਨੇ ਦੇ ਘੜੇ ਜਾ ਰਹੇ ਨੇ। ਇਸ ਤਰੀਕੇ ਦੇ ਨਾਲ ਗੁਰੂ ਕੇ ਲਾਹੌਰ ਦੇ ਵਿੱਚ ਕਾਰ ਵਿਹਾਰ ਦਾ ਕੰਮ ਚੱਲ ਰਿਹਾ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬਨ ਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂ ਤੇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।